ਤੋ ਨੇਤਰਾਂ ਵਿੱਚ ਪਾਉਣ ਦਾ ਮਤਲਬ ਹੁੰਦਾ ਕਿ ਜਿਹੜੇ ਨੇਤਰ ਨੇ ਉਹ ਪਵਿੱਤਰ ਹੋਣ। ਸੀਸ ਵਿੱਚ ਪਾਉਣ ਦਾ ਮਤਲਬ ਹੁੰਦਾ ਬੁੱਧੀ ਪਵਿੱਤਰ ਹੋਵੇ। ਮੁੱਖ ਵਿੱਚ ਪਾਉਣ ਦਾ ਮਤਲਬ ਹੁੰਦਾ ਅੰਤਸ਼ਕਰਨ ਅੰਦਰੋਂ ਪਵਿੱਤਰ ਹੋਵੇ। ਅੰਮ੍ਰਿਤ ਛਕਾਉਣ ਦੀ ਜਿਹੜੀ ਇਹ ਖੰਡੇ ਵੱਟ ਦਾ ਅੰਮ੍ਰਿਤ ਛਕਾਉਣ ਦੀ ਲੋੜ ਪਈ, ਅਸੀਂ ਸੰਤ ਬਾਬਾ ਗੁਰਬਚਨ ਸਿੰਘ ਜੀ ਉੱਪਲਹੇੜੀ ਵਾਲੇ ਮਹਾਂਪੁਰਖ ਜੋ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਤੋਂ ਵਿੱਦਿਆ ਪ੍ਰਾਪਤ ਕੀਤੀ, ਉਹਨਾਂ ਦੇ ਰਾਗੀ ਸਨ, ਬ੍ਰਹਮ ਗਿਆਨੀ ਹੋਏ ਮਹਾਂਪੁਰਖ ਸੱਚਖੰਡ ਵਾਸੀ, ਉਹਨਾਂ ਨੂੰ ਪੁੱਛਿਆ ਸੀ। ਮੈਂ ਕਿਹਾ ਇਕੱਲਿਆਂ ਨੂੰ, ਮੈਂ ਕਿਹਾ ਬਾਬਾ ਜੀ ਅੰਮ੍ਰਿਤ ਜਿਹੜਾ ਤਿਆਰ ਕਰਕੇ ਛਕਾਇਆ ਸੀ ਇਹ ਪੰਜ ਪਿਆਰਿਆਂ ਨੇ, ਇਹ ਲੋੜ ਕੀ ਪੈ ਗਈ ਸੀ ਅੰਮ੍ਰਿਤ ਛਕਾਉਣ ਦੀ? ਫਿਰ ਮੈਨੂੰ ਉਹਨਾਂ ਨੇ ਗੋਝ ਗੱਲ ਇਹ ਦੱਸੀ, ਕਹਿੰਦੇ ਅਸਲ ਵਿੱਚ ਸਦੀਆਂ ਤੋਂ ਲੈ ਕੇ ਜਦੋਂ ਤੁਰਕਾਂ ਨੇ ਇਸ ਮੁਲਕ ਦੇ ਉੱਤੇ ਰਾਜ ਕੀਤਾ ਸੀ ਤਾਂ ਕਹਿੰਦੇ ਭਾਈ ਕੋਈ ਮੁਸ਼ਕਲ ਨਾਲ ਹੀ ਕੋਈ ਇੱਕ ਅੱਧੀ ਬੀਬੀ ਸੀ ਜਿਹੜੀ ਜੱਤ ਸੱਚ ਕਾਇਮ ਰੱਖੀ, ਤੁਰਕਾਂ ਨੇ ਸਾਰਿਆਂ ਦੀ ਇੱਜ਼ਤ ਖਰਾਬ ਕੀਤੀ ਸੀ। ਇਸ ਕਰਕੇ ਉਹ ਇੰਨੀ ਅਪਵਿੱਤਰਤਾ ਛਾ ਗਈ ਸੀ ਸਾਰੇ ਪਾਸੇ, ਜਾਂ ਇੰਨੀ ਜੂਠ ਮੀਠ ਉਹਨਾਂ ਨੇ ਖਵਾਤੀ ਸੀ ਲੋਕਾਂ ਨੂੰ, ਅਤੇ ਇਸ ਕਰਕੇ ਉਹ ਸਾਰਾ ਕੁਝ, ਜਾਂ ਤੰਬਾਕੂ ਦਾ ਇੰਨਾ ਭੈੜਾ ਅਸਰ ਸੀ ਸੰਸਾਰ ਦੇ ਹਰੇਕ ਬੰਦੇ ਨੂੰ, ਤੰਬਾਕੂ ਜਾਣ ਕੇ ਉਹਨਾਂ ਨੇ ਪਿਆਇਆ, ਆਪਣੇ ਜੂਠੇ ਜਿਹੜੇ ਮਾਸ ਖਵਾਏ, ਜੂਠੀਆਂ ਚੀਜ਼ਾਂ ਖਵਾਈਆਂ, ਤੋ ਹਰੇਕ ਲੋਕ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਇੰਨਾ ਅਪਵਿੱਤਰ ਹੋ ਗਿਆ ਸੀ। ਉਹਦੇ ਵਾਸਤੇ ਕਹਿੰਦੇ ਅੰਮ੍ਰਿਤ ਦੀ ਲੋੜ ਪਈ ਤਾਂ ਕਿ ਸਾਰਿਆਂ ਨੂੰ ਦੁਬਾਰ ਤੋਂ ਪਵਿੱਤਰ ਕਰਕੇ, ਭਾਵੇਂ ਉਦੋਂ ਦੇ ਸਮੇਂ ਦੇ ਵਿੱਚ ਇਹਨਾਂ ਸਾਰਿਆਂ ਨੇ ਗਲਤੀਆਂ ਕੀਤੀਆਂ, ਪੁਰਾਣਿਆਂ ਸਮਿਆਂ ਦੇ ਵਿੱਚ ਉਹ ਗਾਂਹ 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 ਸਾਰਿਆਂ ਦੇ ਉੱਤੇ ਹੀ ਪ੍ਰਭਾਵ ਪਿਆ ਉਹਨਾਂ ਚੀਜ਼ਾਂ ਦਾ, ਕਿਉਂਕਿ ਤੁਰਕਾਨਾ ਰਾਜ ਬਹੁਤ ਦੇਰ ਤੱਕ ਰਿਹਾ, ਫਿਰ ਤੰਬਾਕੂ ਦਾ ਪ੍ਰਭਾਵ ਬੜਾ ਰਿਹਾ, ਤੰਬਾਕੂ ਨੂੰ ਜਗਤ ਝੂਠ ਕਿਹਾ ਜਾਂਦਾ। ਇਸ ਤਰ੍ਹਾਂ ਕਰਕੇ ਕਹਿੰਦੇ ਇਹ ਵਿਚਲੀਆਂ ਚੀਜ਼ਾਂ ਜਿਹੜੀਆਂ ਨੇ ਆਮ ਸੰਗਤ ਵਿੱਚ ਨਹੀਂ ਅਸੀਂ ਦੱਸੀਆਂ, ਪਰ ਮੈਂ ਸੰਗਤ ਨੂੰ ਦੱਸਦਾ, ਕਿਉਂਕਿ ਅੱਜ ਕੱਲ੍ਹ ਲੋਕ ਕਹਿੰਦੇ ਕਿਉਂ ਕਿਵੇਂ ਕਿੰਤੂ ਪ੍ਰੰਤੂ ਬਹੁਤ ਕਰਦੇ ਨੇ। ਜਦੋਂ ਤੋਂ ਕਿੰਤੂ ਪ੍ਰੰਤੂ ਸ਼ੁਰੂ ਹੋਇਆ ਫਿਰ ਅਸੀਂ ਸਾਰੀਆਂ ਗੱਲਾਂ ਖੋਲ੍ਹ ਕੇ ਦੱਸਤੀਆਂ ਸੀਡੀਆਂ ਦੇ ਵਿੱਚ, ਸਭ ਨੂੰ ਅੰਮ੍ਰਿਤ ਛਕਾ ਕੇ ਅੰਮ੍ਰਿਤ ਦੋ ਬਾਟਿਆਂ 'ਚ ਪਾ ਕੇ ਸਭ ਸਿੰਘ ਸਿੰਘਣੀਆਂ ਨੂੰ ਲਾਈਨ ਵਿੱਚ ਖੜ੍ਹੇ ਕਰਕੇ, ਦੋ ਦੋ ਸਿੰਘਾਂ ਨੇ ਬਾਟਾ ਫੜ ਕੇ ਦੋਹਾਂ ਪਾਸਿਆਂ ਤੋਂ ਸ਼ੁਰੂ ਕਰਕੇ ਦੂਸਰੇ ਪਾਸੇ ਤੱਕ ਸਭ ਨੂੰ ਛਕਾਈ ਜਾਣਾ, ਛਕਾਉਣ ਵਕਤ ਦੋਵੇਂ ਹੱਥ ਵੀ ਨਾਲ ਲਵਾ ਲੈਣੇ ਛਕਣ ਵਾਲੇ ਦੇ, ਇਸ ਤਰ੍ਹਾਂ ਸਭ ਨੂੰ ਅੰਮ੍ਰਿਤ ਛਕਾਉਣਾ। ਪੰਜ ਪਿਆਰੇ ਮਹਾਰਾਜ ਤਾਬਿਆਂ ਵਿੱਚ ਖੜ੍ਹੇ ਹੋ ਕੇ ਅੰਮ੍ਰਿਤ ਛਕਣ ਵਾਲੇ ਸਾਰੇ ਮਾਈ ਭਾਈ ਮਹਾਰਾਜ ਸਾਹਿਬ ਵੱਲ ਧਿਆਨ ਕਰਕੇ ਖੜ੍ਹੇ ਹੋ ਕੇ ਹੱਥ ਜੋੜ ਕੇ ਸਾਵਧਾਨ ਹੋਣ, ਕੋਈ ਆਸੇ ਪਾਸੇ ਨਾ ਗਿਆ ਹੋਵੇ, ਪੰਜ ਪਿਆਰੇ ਰਲ ਕੇ ਉੱਚੀ ਆਵਾਜ਼ ਵਿੱਚ ਅੱਗੇ ਅੱਗੇ ਬੋਲਣ, ਅਤੇ ਮਗਰ ਅੰਮ੍ਰਿਤ ਛਕਣ ਵਾਲੇ ਮਾਈ ਭਾਈ ਇਸ ਤਰ੍ਹਾਂ ਮੂਲ ਮੰਤਰ ਬੋਲਣ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋਸੀ ਪੀ ਸੱਚ। ਇਹ ਪੰਜ ਵਾਰੀ ਦ੍ਰਿੜ ਕਰਾਉਣਾ ਪੜਾਉਣਾ, ਤੇ ਉਪਰੰਤ ਇਸ ਪ੍ਰਕਾਰ ਗੁਰਮੰਤਰ ਵਾਹਿਗੁਰੂ ਮੰਤਰ ਪੰਜ ਵਾਰ ਜਪਾਉਣਾ ਤੇ ਫਤਿਹ ਬੁਲਾਉਣੀ। ਉਪਰੰਤ ਇੱਕ ਸਿੰਘ ਨੇ ਰਹਿਤ ਦੱਸਣੀ ਜਿਹੜੀ ਆਦਿ ਤੋਂ ਚਲੀ ਆਉਂਦੀ ਰਹਿਤ ਹੈ, ਰਹਿਤ ਪੰਜਾਂ ਪਿਆਰਿਆਂ ਵਿੱਚੋਂ ਹੀ ਸਿੰਘ ਦੱਸੇ, ਹੋਰ ਨੂੰ ਦੱਸਣ ਦਾ ਕੋਈ ਅਧਿਕਾਰ ਨਹੀਂ ਹੁੰਦਾ। ਫਿਰ ਸਾਰਿਆਂ ਨੇ ਖੜੇ ਹੋ ਕੇ ਕੜਾਹ ਪ੍ਰਸ਼ਾਦ ਬਣੇ ਦੀ ਅੰਮ੍ਰਿਤ ਦੀ ਕਿ ਮਹਾਰਾਜ ਸਾਹਿਬ ਜੀ ਅੰਮ੍ਰਿਤ ਬਣਾਉਂਦਿਆਂ ਹੋਇਆਂ ਰਹਿਤ ਦੱਸਦਿਆਂ ਹੋਇਆਂ ਕੋਈ ਗਲਤੀ ਹੋ ਗਈ ਹੋਵੇ ਉਹਦੀ ਮਾਫ਼ੀ ਦਿਓ, ਅਰਦਾਸ ਕਰਕੇ ਫਿਰ ਸਤਿਗੁਰੂ ਸਾਹਿਬ ਜੀ ਦਾ ਸ੍ਰੀ ਮੁੱਖ ਵਾਕ ਲੈ ਕੇ ਨਵੇਂ ਨੌਂ ਗੁਰਮਤ ਅਨੁਸਾਰ ਸਿੰਘ ਸਿੰਘਣੀਆਂ ਦੇ ਰੱਖਣੇ ਅਤੇ ਫਿਰ ਕੜਾਹ ਪ੍ਰਸ਼ਾਦ ਵਰਤਾਉਣਾ, ਸਾਰਿਆਂ ਨੂੰ ਇੱਕੋ ਥਾਂ ਛਕਾਉਣਾ, ਕਿਉਂਕਿ ਕਈਆਂ ਦਾ ਨਾਂ ਸਿੰਘ ਕਰਕੇ ਨਹੀਂ ਰੱਖਿਆ ਜਾਂਦਾ, ਜਿਨ੍ਹਾਂ ਦਾ ਪਹਿਲਾਂ ਸਿੰਘ ਕਰਕੇ ਆ ਉਹ ਠੀਕ ਹੈ, ਕਈਆਂ ਦਾ ਨਾਂ ਕਿਸੇ ਹੋਰ ਕਿਸਮ ਦਾ ਹੁੰਦਾ ਫਿਰ ਸਿੰਘ ਨਾਲ ਨਹੀਂ ਲੱਗਿਆ ਹੁੰਦਾ, ਉਹਨਾਂ ਦਾ ਫਿਰ ਇਸ ਪ੍ਰਕਾਰ ਜਿਹੜਾ ਨਾਂ ਰੱਖਿਆ ਜਾਂਦਾ। ਸੰਗਤ ਦੇ ਭਲੇ ਵਾਸਤੇ ਮਹਾਂਪੁਰਖਾਂ ਨੇ ਇੱਕ ਗੱਲ ਦੱਸੀ, ਕਈਆਂ ਨੂੰ ਇਹਨਾਂ ਗੱਲਾਂ ਦੇ ਉੱਤੇ ਹਾਸਾ ਵੀ ਆਉਂਦਾ, ਜਾਂ ਕਈ ਕਹਿੰਦੇ ਇਹ ਕੀ ਆ। ਮਹਾਂਪੁਰਖ ਲਿਖਦੇ ਨੇ ਜੇ ਪਹਿਲਾਂ ਕਿਸੇ ਦਾ ਵਿਆਹ ਗੁਰਮਤ ਅਨੁਸਾਰ ਨਾ ਹੋਇਆ ਹੋਵੇ, ਭਾਵ ਅੱਗ ਆਦਿ ਉਦਾਲੇ ਪ੍ਰਕਰਮਾ ਕੀਤੀਆਂ ਹੋਣ, ਤਾਂ ਸਭ ਤੋਂ ਮਗਰਲੀ ਅਰਦਾਸ ਤੋਂ ਪਹਿਲਾਂ ਉਹ ਸਿੰਘ ਸਿੰਘਣੀ ਦੀਆਂ ਨੂੰ ਚਾਰ ਪ੍ਰਕਰਮਾ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰਵਾਉਣੀਆਂ ਅਤੇ ਲਾਵਾਂ ਦਾ ਪਾਠ ਅਤੇ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦੇਣੀ ਚਾਹੀਦੀ ਹੈ, ਕਿਉਂਕਿ ਆਨੰਦ ਕਾਰਜ ਤੋਂ ਬਿਨਾਂ ਪਰਲੋਕ ਵਿੱਚ ਰਾਹਤ ਨਹੀਂ ਮਿਲਦੀ। ਇਹਨਾਂ ਗੱਲਾਂ ਧਿਆਨ ਰੱਖਣਾ, ਆਨੰਦ ਕਾਰਜ ਜਿਨ੍ਹਾਂ ਦਾ ਗੁਰਮਤ ਦੇ ਵਿੱਚ ਹੋ ਜਾਂਦਾ ਹੈ, ਆਨੰਦ ਕਾਰਜ ਦੀ ਬਹੁਤ ਸਾਰੀ ਚੀਜ਼ਾਂ ਦੱਸ ਦੇਣੀਆਂ ਚਾਹੁੰਦਾ ਮੈਂ ਕਿ ਆਨੰਦ ਕਾਰਜ ਅੰਮ੍ਰਿਤਧਾਰੀ ਦਾ ਹੀ ਹੁੰਦਾ ਅਸਲ ਵਿੱਚ। ਅੱਜ ਕੱਲ੍ਹ ਜਿਹੜੇ ਸਾਰਾ ਕੁਝ ਖਾ ਪੀ ਕੇ ਚਟਮ ਹੋ ਕੇ ਮਹਾਰਾਜ ਦੀ ਹਜ਼ੂਰੀ ਜੀ ਬਹਿ ਕੇ ਅੰਮ੍ਰਿਤ ਛਕ ਲੈਂਦੇ ਨੇ, ਆਨੰਦ ਕਾਰਜ ਕਰਵਾਲ ਤਾਂ ਲੈਂਦੇ ਨੇ, ਪਰ ਆਨੰਦ ਕਾਰਜ ਦਾ ਮਤਲਬ ਕਿ ਸਿੱਖ ਦਾ ਆਨੰਦ ਕਾਰਜ ਹੁੰਦਾ, ਸਿੰਘ ਦਾ ਆਨੰਦ ਕਾਰਜ ਹੁੰਦਾ, ਜਾਂ ਤਾਂ ਸਹਿਜਧਾਰੀ ਸਿੱਖ ਹੋਵੇ ਫਿਰ, ਅਤੇ ਜੇ ਸਿੰਘ ਆ ਤਾਂ ਉਹ ਅੰਮ੍ਰਿਤਧਾਰੀ ਹੋਵੇ। ਤਾਂ ਬਾਕੀ ਇਹ ਹੁੰਦਾ ਕਿ ਆਨੰਦ ਕਾਰਜ ਦਾ ਸਮਾਂ ਜਿਹੜਾ ਸੀ ਉਹ ਸਾਰਿਆਂ ਨੇ ਤਬਦੀਲ ਕਰ ਦਿੱਤਾ। ਇਹਨਾਂ ਚੀਜ਼ਾਂ ਧਿਆਨ ਜ਼ਰੂਰ ਦੇ ਲੈਣਾ ਸਾਰਿਆਂ ਨੇ। ਬਹੁਤ ਸਾਰੀਆਂ ਗੱਲਾਂ ਸੁਣਨ ਵਿੱਚ ਕੌੜੀਆਂ ਲੱਗਦੀਆਂ ਹੁੰਦੀਆਂ ਨੇ, ਇਹ ਮਿਠਾਸ ਭਰੀਆਂ ਨਹੀਂ ਗੱਲਾਂ, ਮੈਨੂੰ ਵੀ ਕਹਿੰਦੇ ਕਈ ਗੱਲਾਂ ਕੌੜੀਆਂ ਕਰ ਜਾਂਦਾ। ਕੌੜੀ ਗੱਲ ਜਿਹੜੀ ਹੁੰਦੀ ਆ ਉਹ ਹਮੇਸ਼ਾ ਚੰਗੀ ਹੁੰਦੀ ਹੈ, ਸੱਚ ਬੋਲ ਦੇਣਾ ਚੰਗਾ। ਅੱਜ ਮੈਂ ਝੂਠ ਬੋਲ ਕੇ ਤੁਹਾਨੂੰ ਕਹਿ ਦਿਆਂ ਸਭ ਕੁਝ ਠੀਕ ਆ, ਸਭ ਕੁਝ ਠੀਕ ਆ, ਅਤੇ ਕੱਲ੍ਹ ਨੂੰ ਪਰਲੋਕ ਜੋ ਜਮਦੂਤਾਂ ਦੇ ਡੰਡੇ ਖਾਓਗੇ ਉੱਥੇ ਫਿਰ ਜਾ ਕੇ ਮਾਰ ਪੈਣੀ ਆ, ਉੱਥੇ ਕਿੰਨਾ ਕੌੜਾ ਹੋ ਜਾਣਾ ਕੰਮ। ਇਹ ਪਹਿਲਾਂ ਹੀ ਸੱਚ ਦੱਸ ਦੇਣਾ ਚੰਗਾ ਹੁੰਦਾ। ਆਲੇ ਨਕਲੀ ਗੁਰੂ ਨੇ ਲੋਕਾਂ ਨੂੰ ਐਵੇਂ ਵਿਚਾਰੇ ਗੁੰਮਰਾਹ ਕਰ ਕਰਕੇ ਨਰਕਾਂ ਨੂੰ ਭੇਜੀ ਜਾ ਰਹੇ ਨੇ। ਇਸੇ ਕਰਕੇ ਆਪਾਂ ਸੱਚ ਦੱਸ ਰਹੇ ਹਾਂ, ਉਹਦਾ ਸੱਚ ਅੱਜ ਕੌੜਾ ਤਾਂ ਕੱਲ੍ਹ ਮਿੱਠਾ, ਜੇ ਝੂਠ ਅੱਜ ਮਿੱਠਾ ਤਾਂ ਕੱਲ੍ਹ ਨੂੰ ਅਤਿਅੰਤ ਜ਼ਹਿਰ ਵਰਗਾ ਕੌੜਾ ਹੋ ਜਾਣਾ। ਤੋ ਇਸ ਪ੍ਰਕਾਰ ਨਾਲ ਸਾਧ ਸਿੰਘ ਜੀ ਫਿਰ ਸਿੱਖਿਆ ਦੇਣੀ ਹੈ। ਸੋ ਸਾਧ ਸਿੰਘ ਜੀ ਫਿਰ ਜਿਹੜੀ ਸਿੱਖਿਆ ਪੰਜਾਂ ਪਿਆਰਿਆਂ ਨੇ ਬਖਸ਼ਿਸ਼ ਕਰਨੀ ਹੈ, ਸੋ ਸਿੱਖਿਆ ਇਹ ਆ ਕਿ ਮੰਤਰ ਦ੍ਰਿੜ ਕਰਾਉਣ ਉਪਰੰਤ ਇੱਕ ਸਿੰਘ ਪੰਜਾਂ ਪਿਆਰਾਂ 'ਚੋਂ ਸਾਰੀ ਸਿੱਖਿਆ ਦੇਵੇ। ਅਤੇ ਸਿੰਘ ਜਿਹੜੇ ਨੇ ਛਕਣ ਵਾਲੇ ਵੀ ਖੜ੍ਹੇ ਹੋ ਕੇ ਹੱਥ ਜੋੜ ਕੇ ਪਿਆਰ ਨਾਲ ਸੁਣਨ, ਫਤਿਹ ਬੁਲਾ ਕੇ ਬੇਨਤੀ ਕਰਨੀ ਹੈ, ਖਾਲਸਾ ਜੀ ਅੱਜ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਜੋ ਮਹਾਰਾਜ ਸਤਿਗੁਰੂ ਕਲਗੀਧਰ ਜੀ ਦੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਅਤੇ ਗੁਰੂ ਕੇ ਜਹਾਜ਼ 'ਤੇ ਚੜ੍ਹੇ ਹੋ, ਅਤੇ ਨਿਗੂਰੇ ਪੁਣੇ ਦੀ ਜੂਠ ਲਾ ਕੇ ਅੱਜ ਸਤਿਗੁਰੂ ਵਾਲੇ ਬਣੇ ਹੋ। ਸਤਿਗੁਰ ਵਜੋਂ ਗੁਰ ਨਹੀਂ ਕੋਈ, ਨਿਗੂਰੇ ਕਾ ਹੈ ਨਾਂ ਬੁਰਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ। ਇਹ ਉਹ ਅੰਮ੍ਰਿਤ ਹੈ ਜਿਸ ਅੰਮ੍ਰਿਤ ਦੀ ਦਾਤ ਨੂੰ ਪਿਛਲੇ ਚੌਂ ਯੁੱਗਾਂ ਦੇ ਵਿੱਚ ਸੁਰਨਾਰ ਮੋਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ 'ਤੇ ਪਾਇਆ। ਇਹ ਨਹੀਂ ਕਿ ਅੰਮ੍ਰਿਤ ਹੈ ਨਹੀਂ ਸੀ ਸੰਸਾਰ ਅੰਦਰ, ਪਰ ਜਿਹੜਾ ਧੁਰਕੀ ਬਾਣੀ ਦੇ ਰਾਹੀਂ ਸੱਚਖੰਡ ਵਿੱਚੋਂ ਬਖਸ਼ਿਸ਼ ਹੋਇਆ ਅੰਮ੍ਰਿਤ, ਇਹ ਅੰਮ੍ਰਿਤ ਦੀ ਦਾਤ ਜਿਹੜੀ ਸਾਧ ਸੰਗਤ ਜੀ ਬਹੁਤ ਵੱਡੀ ਹੈ। ਆਮ ਬੰਦਿਆਂ ਦੀ ਤਾਂ ਸਮਝ ਤੋਂ ਹੀ ਸਾਰੀਆਂ ਚੀਜ਼ਾਂ ਪਰੇ ਨੇ, ਜਦ ਤੱਕ ਇਸ ਲਾਈਨ ਦੇ ਵਿੱਚ ਨਹੀਂ ਐਂਟਰ ਹੁੰਦਾ ਹੈ, ਜਦ ਤੱਕ ਭਗਤੀ ਦੇ ਮਾਰਗ 'ਤੇ ਚੱਲ ਕੇ ਉਹ ਰਸਤਾ ਨਹੀਂ ਮਿਲਦਾ, ਉਦੋਂ ਤੱਕ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੁੰਦਾ। ਫਿਰ ਖੋਜਦੇ ਰਹੇ, ਅੰਮ੍ਰਿਤ ਨਹੀਂ ਮਿਲਿਆ, ਹੁਣ ਪੰਜ ਪਿਆਰਿਆਂ ਦੁਆਰਾ ਕਿਵੇਂ ਮਿਲਿਆ? ਸੋ ਅੰਮ੍ਰਿਤ ਗੁਰ 'ਤੇ ਪਾਇਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਕਿਉਂਕਿ ਇੱਕ ਅੰਮ੍ਰਿਤ ਕਿਹਾ ਜਿਹਾ ਅੱਖਰ ਹੈ ਜਿਹੜਾ ਬੰਦਾ ਦੁੱਧ ਵੇਚਦਾ ਉਹ ਕਹਿੰਦੇ ਅੰਮ੍ਰਿਤ ਵਰਗਾ ਦੁੱਧ ਹੈ ਜੀ, ਇਹ ਦੇਖੋ ਜੀ ਇਹ ਤਾਂ ਅੰਮ੍ਰਿਤ ਵਰਗਾ ਮਿੱਠਾ ਜੀ। ਹਰੇਕ ਚੀਜ਼ ਨੂੰ ਵੀ ਅੰਮ੍ਰਿਤ ਕਹੀ ਜਾਂਦੇ ਲੋਕ, ਕਹਿੰਦੇ ਚੰਦਰਮਾ ਦੀਆਂ ਕਿਰਨਾਂ 'ਚ ਅੰਮ੍ਰਿਤ ਆ ਜੀ, ਸਵਰਗਾਂ ਵਿੱਚੋਂ ਦੇਵਤਿਆਂ ਕੋਲ ਵੀ ਅੰਮ੍ਰਿਤ ਆ, ਅੰਮ੍ਰਿਤ ਜਦੋਂ ਰਿੜਕਿਆ ਸੀ ਸਮੁੰਦਰ ਉਦੋਂ ਵੀ ਅੰਮ੍ਰਿਤ ਕੱਢਿਆ ਸੀ। ਠੀਕ ਹੈ, ਸਾਰਿਆਂ ਦਾ ਨਾਂ ਹੀ ਅੰਮ੍ਰਿਤ ਰੱਖਿਆ ਹੋਇਆ, ਪਰ ਜਿਹੜਾ ਅਸਲ ਵਿੱਚ ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਦਿੱਤਾ ਉਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਇਹ ਮਨ ਤਨ ਧਨ ਹੁਣ ਤੁਹਾਡਾ ਗੁਰੂ ਜੀ ਦੀ ਭੇਟਾ ਹੈ, ਅੱਜ ਤੋਂ ਤੁਹਾਡੀ ਪਿਛਲੀ ਜਾਤ ਪਾਤ ਗੋਤ ਸਭ ਨਾਸ ਹੋ ਚੁੱਕੀ। ਕਿਹਾ ਤਾਂ ਬਥੇਰਾ ਪਰ ਜਾਤ ਪਾਤ ਸਭ ਲੱਗਦੀ ਮਗਰਲੇ ਪਾਸੇ, ਕੋਈ ਮੰਨਿਆ ਨਹੀਂ ਮਹਾਰਾਜ ਦਾ ਬਚਨ ਅੱਜ ਤੱਕ, ਅਤੇ ਕਿਰਤਮ ਪੂਜਾ ਕੁਲ ਦਾ ਅਭਿਮਾਨ ਸਭ ਛੱਡ ਦੇਣੇ, ਅੱਜ ਤੋਂ ਆਪ ਵਾਹਿਗੁਰੂ ਜੀ ਕਾ ਖਾਲਸਾ ਬਣੇ ਹੋ ਅਤੇ ਵਾਹਿਗੁਰੂ ਜੀ ਕੀ ਸਦਾ ਹੀ ਫਤਿਹ ਹੈ। ਅੱਜ ਆਪ ਜੀ ਦਾ ਗੁਰੂ ਘਰ ਜਨਮ ਹੋਇਆ, ਸ੍ਰੀ ਮੁੱਖ ਵਾਕ ਹੈ ਸਤਿਗੁਰੂ ਕਾ ਜਨਮੇ ਗਵਨ ਮਿਟਾਇਆ, ਮਹਾਰਾਜ 940 ਅੰਕ 'ਤੇ ਬਖਸ਼ਿਸ਼ ਕਰਦੇ ਪੰਗਤੀ। ਅੱਜ ਤੋਂ ਆਪ ਜੀ ਦੇ ਧਰਮ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਧਰਮ ਦੇ ਮਾਤਾ ਮਾਤਾ ਸਾਹਿਬਦੇਵ ਕੌਰ ਜੀ ਨੇ, ਜਨਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨੇ ਸਾਹਿਬ ਦਾ, ਜਨਮ ਖਾਲਸਾ ਕੇਸਗੜ੍ਹ ਸਾਹਿਬ ਦਾ, ਵਾਸੀ ਜਨਮ ਨਗਰ ਸ੍ਰੀ ਅਨੰਦਪੁਰ ਸਾਹਿਬ ਦੇ ਆਪਾਂ, ਨਾਨਕੇ ਆਪਣੇ ਗੁਰੂ ਕੇ ਲਾਹੌਰ ਨੇ, ਇਸ਼ਟ ਆਪਣਾ ਕੌਣ ਹੈ ਏਕ ਅਕਾਲ ਪੁਰਖ, ਸਤਿਗੁਰੂ ਦਸਵਾਂ ਪਾਤਸ਼ਾਹ ਦਾ ਆਤਮਕ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਤਿਗੁਰੂ ਨੇ, ਖਾਲਸਾ ਜੀ ਤੁਹਾਡੇ ਸੀਸ ਸਤਿਗੁਰੂ ਦੇ ਹੋ ਚੁੱਕੇ ਨੇ ਅੱਜ ਤੋਂ, ਇਹ ਪੰਜ ਪਿਆਰੇ ਉਪਦੇਸ਼ ਕਰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਦੇਹਧਾਰੀ ਨੂੰ ਗੁਰੂ ਸਮਝ ਕੇ ਮੱਥਾ ਨਹੀਂ ਟੇਕਣਾ। ਜੇ ਰਹਿਤ ਵਿੱਚ ਸਾਰੀ ਉਮਰ ਤਿਆਰ ਪਰ ਤਿਆਰ ਰਹੋਗੇ ਤਾਂ ਸਤਿਗੁਰਾਂ ਦਾ ਮੁੱਖ ਵਾਕ ਹੈ ਸਤਿਗੁਰੂ ਕਾ ਜਨਮੇ ਗਵਨ ਮਿਟਾਇਆ। ਸਤਿਗੁਰੂ ਦੇ ਘਰ ਦੇ ਵਿੱਚ ਜਨਮ ਲੈਣ ਨਾਲ ਗਵਨ ਹੁੰਦਾ, ਆਉਣ ਜਾਣ ਦਾ ਚੱਕਰ ਮਿਟ ਜਾਂਦਾ, ਫਿਰ 84 ਵਿੱਚ ਨਹੀਂ ਪਵੋਗੇ, ਕਦੇ ਪੰਥ ਤੋਂ ਉਲਟ ਨਹੀਂ ਹੋਣਾ, ਰਹਿਤ ਵਿੱਚ ਤਿਆਰ ਪਰ ਤਿਆਰ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ ਪੰਥ ਜੋ ਹੈ ਉਹ ਹਿੰਦੂ ਮੁਸਲਮਾਨ ਈਸਾਈ ਆਦਿ ਸਭ ਤੋਂ ਸੁਤੰਤਰ ਹੈ ਅਤੇ ਉੱਚਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਮੂਲ ਮੰਤਰ ਇੱਕ ਓਂਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਪੜ੍ਹਨਾ। ਇੱਕ ਤਾਂ ਪੁਰਾਣੀ ਮਰਿਆਦਾ ਜੋ ਸਿੰਘਾਂ ਦੇ ਜਥੇ ਦਲ ਉਹ ਹਨ ਉਹ ਸਾਰਾ ਪੜ੍ਹਾਉਂਦੇ ਸੀ, ਦੂਜਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਪੂਰਾ ਲਿਖਿਆ ਹੋਇਆ, ਤੀਜਾ ਬਾਬਾ ਦੀਪ ਸਿੰਘ ਦਾ ਛੋਟਾ ਚੱਕਰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੈ, ਜਿਸ 'ਤੇ ਇੱਕ ਪਾਸੇ ਸਾਰਾ ਮੂਲ ਮੰਤਰ ਅਤੇ ਦੂਜੇ ਪਾਸੇ ਦਸ਼ਾਂ ਪਾਤਸ਼ਾਹ ਨੇ ਨਾਮ ਲਿਖੇ ਨੇ। ਸੋ ਸਾਰਾ ਪੜ੍ਹਨਾ ਅਤੇ ਫਲ ਵੀ ਤਾਂਹੀਓ ਪੂਰਾ ਪ੍ਰਾਪਤ ਹੋਵੇਗਾ ਜੇ ਸੰਪੂਰਨ ਪੜ੍ਹਿਆ ਜਾਵੇਗਾ। ਇਹ ਪ੍ਰਤੱਖ ਹੈ ਕਿ ਜਿਵੇਂ ਕੋਈ ਸ਼ਬਦ ਜਾਂ ਮੰਤਰ ਦੇ ਕੁਝ ਅੱਖਰ ਛੱਡ ਕੇ ਸਿੱਧ ਕਰੀਏ ਤਾਂ ਸਿੱਧ ਨਹੀਂ ਹੋ ਸਕਦੇ। ਸੋ ਮੂਲ ਮੰਤਰ ਗੁਰਪ੍ਰਸਾਦ ਤਾਂ ਹੀ ਪੜ੍ਹਨ ਕਰਕੇ ਕਾਰਜ ਨਹੀਂ ਪੂਰੇ ਹੁੰਦੇ। ਮੂਲ ਮੰਤਰ ਵਿੱਚ ਅਕਾਲ ਪੁਰਖ ਦਾ ਸਰੂਪ ਕਥਨ ਕੀਤਾ, ਮਨ ਨੂੰ ਵਸ ਕਰਨ ਵਾਲਾ ਹੈ, ਮੁਕਤੀ ਦਾ ਦਾਤਾ ਹੈ, ਬ੍ਰਹਮ ਗਿਆਨ ਦਾ ਦਾਤਾ ਹੈ, ਸੰਸਾਰ ਦੇ ਸਮੂਹ ਕਾਰਜਾਂ ਨੂੰ ਸਫਲਾ ਕਰਨ ਵਾਲਾ ਹੈ ਅਤੇ ਜੀਵ ਦੇ ਸਮੂਹ ਪਾਪਾਂ ਵਿਘਨ ਆਦਿ ਨੂੰ ਨਾਸ ਕਰਨ ਵਾਲਾ, ਰੱਖਿਆ ਕਰਨ ਵਾਲਾ ਹੈ। ਸੋ ਸਾਧ ਸੰਗਤ ਜੀ, ਕਈ ਜਿਹੜੇ ਅੱਜ ਦੇ ਬੁੱਧੀਜੀਵੀ ਨੇ ਉਹ ਆਪਣੇ ਦਿਮਾਗ ਦੇ ਮੁਤਾਬਕ, ਆਪਣੀ ਮਤ ਦੇ ਮੁਤਾਬਕ ਬੜੀਆਂ ਬੜੀਆਂ ਕਿਤਾਬਾਂ ਲਿਖਤੀਆਂ ਵੀ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ। ਮੈਂ ਫਿਰ ਇਸ ਗੱਲ ਦੇ ਉੱਤੇ ਨਿਰਪੱਖ ਹੋ ਕੇ ਇਹਦੀ ਜਾਂਚ ਕੀਤੀ ਵੀ ਉਹਨਾਂ ਨੂੰ ਵੀ ਛੱਡ ਕੇ ਦੇਖੇ ਤਾਂ ਉਹਨਾਂ ਨੂੰ ਛੱਡ ਕੇ ਸੱਚਾ ਕੌਣ ਹੈ। ਸੱਚਾ ਕੌਣ ਹੈ? ਜਿਹੜੀ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਦੇ ਵਿੱਚ ਮੂਲ ਮੰਤਰ ਦਾ ਮਤਲਬ ਇਹ ਸੀ ਕਿ ਮੁੱਢ ਵਿੱਚ ਜੋ ਲਿਖਿਆ ਹੋਇਆ, ਔਰ ਆਪਣੇ ਪੰਥ ਵਿੱਚ ਇਹ ਨਹੀਂ ਕਿ ਕੋਈ ਬੈਠਾ ਹੀ ਨੀਗਾ ਚੜ੍ਹਦੀ ਕਲਾ, ਬ੍ਰਹਮ ਗਿਆਨੀ ਜੀ ਨੂੰ ਕਹਿੰਦੇ, ਬ੍ਰਹਮ ਗਿਆਨੀ ਤ੍ਰਿਕਾਲਦਰਸ਼ੀ ਹੁੰਦਾ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ, ਪੰਥ ਵਿੱਚ ਮੂਲ ਮੰਤਰ ਦਾ ਬੜਾ ਰੌਲਾ ਪਿਆ ਹੋਇਆ, ਕਿਰਪਾ ਕਰਕੇ ਦੱਸੋ। ਗੁਰੂ ਨਾਨਕ ਦੇਵ ਜੀ ਨੇ ਫਿਰ ਬਚਨ ਕੀਤਾ, ਕਹਿੰਦੇ ਏਕਾ ਮੈਂ ਐਵੇਂ ਨਹੀਂ ਲਾਇਆ। ਗੁਰੂ ਨਾਨਕ ਹੋਸੀ ਵੀ ਸੱਚ ਤੇ ਜਾ ਕੇ ਕਹਿੰਦੇ ਮੈਂ ਮੂਲ ਮੰਤਰ ਜਿਹੜੀ ਦਾਤ ਬਖਸ਼ਿਸ਼ ਕੀਤੀ ਉਹ ਇਹੀ ਕੀਤੀ ਆ, ਬਾਕੀ ਸੰਗਤਾਂ ਦੀ ਮਰਜ਼ੀ ਆ ਸਾਰਿਆਂ ਦੀ, ਤੇ ਮੈਂ ਸੱਚਾਈ ਦੱਸਣੀ ਹੈ, ਸੱਚ ਦੱਸ ਦਿੱਤਾ। ਕੱਲ੍ਹ ਨੂੰ ਸਰੀਰ ਛੱਡਣ ਤੋਂ ਬਾਅਦ ਜਦੋਂ ਨੁਕਸਾਨ ਹੋਣਾ ਉਸ ਗੱਲ ਦਾ, ਉਹ ਉਹੀ ਭੁਗਤੇਗਾ। ਸੋ ਜਿਵੇਂ ਕੋਈ ਮਹਾਂਪੁਰਖ ਬਾਰੇ ਮੈਂ ਕਥਾ 'ਚ ਵੀ ਦੱਸਿਆ ਹੋਇਆ, ਭਾਈ ਅਮਰਾਓ ਸਿੰਘ ਹੁਣ ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਨੇ ਦੱਸਿਆ ਸੀ, ਕਹਿੰਦੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਈ ਮਹਾਂਪੁਰਖ ਉਹਨਾਂ ਦੇ ਸੰਗੀ ਸਨ, ਭਾਈ ਅਮਰਾਓ ਸਿੰਘ। ਕਹਿੰਦੇ ਮੈਂ ਗਿਆ ਦਰਸ਼ਨ ਪਰਸ਼ਨ ਕੀਤੇ, ਕਹਿੰਦੇ ਭਾਈ ਅਮਰਾਓ ਸਿਓ ਇੰਨੀ ਤਰੀਕ ਨੂੰ ਮੈਂ ਸਰੀਰ ਛੱਡ ਜਾਣਾ। ਕਹਿੰਦੇ ਮੈਂ ਬੜੇ ਅਫਸੋਸ ਵਿੱਚ 16 ਤਰੀਕ ਨੂੰ ਫੋਨ ਕੀਤਾ, 15 ਨੂੰ ਸ਼ਾਇਦ ਉਹਨਾਂ ਸਰੀਰ ਛੱਡਣਾ ਸੀ। ਕਹਿੰਦੇ ਮੈਂ ਜਦੋਂ ਫੋਨ ਕੀਤਾ ਤਾਂ ਅੱਗੇ ਮਹਾਂਪੁਰਖਾਂ ਨੇ ਫੋਨ ਚੱਕ ਲਿਆ, ਕਹਿੰਦੇ ਮਹਾਰਾਜ ਤੁਸੀਂ ਬੋਲਦੇ ਤੁਸੀਂ ਜਾਣਾ ਸੀ। ਕਹਿੰਦੇ ਮੈਂ ਤਿਆਰੀ ਕਰਕੇ 2 ਵਜੇ ਸਵੇਰੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਬੈਠਾ, ਤਿਆਰ ਹੋ ਕੇ ਸਰੀਰ ਛੱਡਣ ਦੀ ਤਿਆਰੀ ਸੀ ਮੇਰੀ। ਕਹਿੰਦੇ ਇੱਕਦਮ ਚਿੱਟਾ ਪ੍ਰਕਾਸ਼ ਹੋ ਗਿਆ, ਮੈਂ ਸੋਚਿਆ ਵੀ ਹੁਣ ਮੈਂ ਸੱਚਖੰਡ ਨੂੰ ਚਲਿਆ ਜਾਊਂ। ਕਹਿੰਦੇ ਮੈਨੂੰ ਫਿਰ ਆਵਾਜ਼ ਆਈ, ਭਾਈ ਸਿੱਖਾ ਤੂੰ ਮੂਲ ਮੰਤਰ ਦਾ ਪਾਠ ਪੂਰਾ ਨਹੀਂ ਕੀਤਾ ਅਤੇ ਨਾ ਸੰਗਤ ਨੂੰ ਕਰਾਇਆ, ਇਸ ਕਰਕੇ ਤੇਰੇ ਲਈ ਸੱਚਖੰਡ ਦੇ ਦਰਵਾਜ਼ੇ ਨਹੀਂ ਖੁੱਲ੍ਹ ਸਕਦੇ। ਕਹਿੰਦੇ ਹੁਣ ਤੈਨੂੰ 15 ਦਿਨ ਅਸੀਂ ਹੋਰ ਦਿੰਦੇ ਹਾਂ, ਨਾਨਕ ਹੋਸੀ ਵੀ ਸੱਚ ਤੱਕ ਦਾ ਅਭਿਆਸ ਕਰਕੇ ਆ, ਫਿਰ ਤੇਰੇ ਲਈ ਦਰਵਾਜ਼ੇ ਖੁੱਲ੍ਹਨੇ ਆ। ਹਾਂ, ਜਾਂ ਮੈਨੂੰ ਕੋਈ ਦਿਖਾ ਦੇਵੇ ਗੁਰਪ੍ਰਸਾਦ ਵਾਲਾ ਵੀ ਆਹ ਸੱਚਖੰਡ ਦੇ ਦਰਵਾਜ਼ੇ ਮੇਰੇ ਲਈ ਖੁੱਲ੍ਹੇ ਆ, ਅਸੀਂ ਉਹਦੇ ਮਗਰ ਲੱਗ ਜਾਂਗੇ। ਇਸ ਕਰਕੇ ਇਹਨਾਂ ਗੱਲਾਂ ਦਾ ਜਿਹੜੀ ਮਰਿਆਦਾ 10ਵੇਂ ਪਾਤਸ਼ਾਹ ਨੇ ਆਪਣੇ ਹੁੰਦਿਆਂ 1699 ਚੋਂ ਲੈ ਕੇ 1708 ਤੱਕ ਜਿੰਨੀ ਮਰਿਆਦਾ ਟਕਸਾਲ ਨੂੰ ਬਖਸ਼ਿਸ਼ ਕੀਤੀ ਸੀ, ਟਕਸਾਲ ਨੇ ਅੱਗੇ ਦਿੱਤੀ ਸਾਰਿਆਂ ਥਾਵਾਂ ਦੇ ਉੱਤੇ, ਉਸ ਮਰਿਆਦਾ ਦੇ ਉਹ ਮਰਿਆਦਾ ਸੱਚਖੰਡ ਤੋਂ ਹੀ ਆਈ ਸੀ। ਸੱਚਖੰਡ ਦੀ ਹੀ ਮਰਿਆਦਾ ਸਾਰੇ ਸੰਸਾਰ ਵਿੱਚ ਮਹਾਰਾਜ ਨੇ ਪ੍ਰਗਟ ਕੀਤੀ ਸੀ, ਅਤੇ ਉਸੇ ਨਾਲ ਸੱਚਖੰਡ ਜਾਇਆ ਜਾ ਸਕਦਾ। ਜਿਹੜਾ ਬੰਦਾ ਉਦੋਂ ਦੀ ਮਰਿਆਦਾ ਨੂੰ ਛੱਡ ਕੇ ਆਪਣੀਆਂ ਨਵੀਆਂ ਨਵੀਆਂ ਮਰਿਆਦਾ ਹੋਰ ਹੀ ਕਾਟਾਬਾੜੀ ਕਰਕੇ ਪਾਠਾਂ ਦੇ ਵਿੱਚ ਅਤੇ ਮੂਲ ਮੰਤਰ ਵਿੱਚ, ਚੌਪੀ ਸਾਹਿਬ ਦੇ ਵਿੱਚ, ਰਹਿ ਰਾਸ ਦੇ ਵਿੱਚ, ਪਤਾ ਨਹੀਂ ਕਿੱਥੇ ਕਿੱਥੇ ਕਟਾਵੜੀ ਕੀਤੀ ਹੋਈ ਹੈ, ਉਹ ਬੰਦੇ ਮੈਨੂੰ ਸੱਚਖੰਡ ਜਾ ਕੇ ਦਿਖਾ ਦੇਣ, ਫਿਰ ਅਸੀਂ ਉਹਨਾਂ ਬੰਦਿਆਂ ਦੇ ਮਗਰ ਲੱਗ ਜਾਂਗੇ ਵੀ ਹਾਂ ਅਸੀਂ ਤੁਹਾਡੀ ਗੱਲ ਮੰਨਦੇ ਹਾਂ। ਭਾਵੇਂ ਸੰਗਤ ਨੂੰ ਗੁੰਮਰਾਹ ਕਰੀ ਜਾਣਾ ਗਲਤੀਆਂ ਕਰਕੇ, ਨਿਤਨੇਮ ਦੀਆਂ 5 ਬਾਣੀਆਂ ਜਗ੍ਹਾ 3 ਬਾਣੀਆਂ ਕਰਤੀਆਂ, ਇੱਥੇ ਤਾਂ ਆਪਾਂ ਕਰ ਲਾਂਗੇ ਜੋ ਮਰਜ਼ੀ ਕਰ ਲਓ, ਸੱਚਖੰਡ 'ਚ ਕੌਣ ਬਦਲੂ? ਜਿੱਥੇ ਮੂਲ ਰੂਪ ਦੇ ਵਿੱਚ ਉਹ ਮਰਿਆਦਾ ਚੱਲੀ ਆ, ਉਸ ਥਾਂ ਦੀ ਮਰਿਆਦਾ ਨੂੰ ਕੌਣ ਚੇਂਜ ਕਰੂਗਾ? ਇਸ ਕਰਕੇ ਜਿਹੜੇ ਬੰਦੇ ਗਲਤੀਆਂ ਕਰ ਰਹੇ ਨੇ ਉਹ ਭਾਈ ਆਪਣੀ ਆਪ ਭੁਗਤਣ, ਅਤੇ ਜਿਹੜੀ ਸੰਗਤ ਉਹਨਾਂ ਦੇ ਮਗਰ ਲੱਗਦੀ ਆ ਉਹ ਵੀ ਆਪਣੀ ਆਪ ਹੀ ਭੁਗਤੇ, ਤਾਂ ਅਸੀਂ ਉਹਨਾਂ ਦਾ ਫਿਰ ਕੋਈ ਜ਼ਿੰਮੇਵਾਰ ਨਹੀਂ ਹੋਵੇਗਾ। ਜਿਵੇਂ ਕਲਕੱਤੇ ਵਾਲੀ ਸਾਖੀ ਸੁਣਾਈ ਹੋਈ ਸੀ ਵੀ ਉਹ ਉੱਥੇ ਸਾਧੂ ਸੀਗਾ, ਸਿੰਘ ਮੂਲ ਮੰਤਰ ਦਾ ਪਾਠ ਕਰੇ, ਉਹ ਸਾਧੂ ਸੀ ਇਹੋ ਜਿਹਾ ਸਥਾਨ, ਕਈ ਪ੍ਰਕਾਰ ਦੇ ਉਹਨੇ ਮੰਤਰ ਯੰਤਰ ਜੇ ਕੀਤੇ ਹੋਏ ਸੀ। ਸਿੰਘ ਨੂੰ ਕਹਿੰਦਾ ਧਾਗਾ ਫੜੀ, ਧਾਗਾ ਫੜ ਕੇ ਜਦੋਂ ਮੰਤਰ ਪੜ੍ਹਦਾ ਉਹ ਤਾਂਬੇ ਦੀ ਤਾਰ ਬਣ ਕੇ ਬੰਦੇ ਦੇ ਗਲ 'ਤੇ ਵੱਜਦੀ, ਬੰਦਾ ਮਾਰ ਦਿੰਦੀ ਸੀ। ਔਰ ਉਲਟਾ ਕਿ ਉਹ ਜਿਹੜਾ ਤਾਂਬੇ ਦੀ ਤਾਰ ਉਲਟ ਕੇ ਬਣ ਕੇ ਤਾਰ ਸਾਧ ਦੇ ਗਲ 'ਤੇ ਵੱਜੀ, ਸਾਧ ਦੀ ਚੜ੍ਹਾਈ ਕਰ ਗਿਆ। ਉਹਨੇ ਆ ਕੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕੋਲ ਬੇਨਤੀ ਕੀਤੀ, ਕਲਕੱਤੇ ਦੀ ਗੱਲ ਗੁਰਦੁਆਰਾ ਜਗਤ ਸੁਧਾਰ ਦੀ, ਤਾਂ ਉਹ ਬਾਹਰ ਦਾਤਣਾ ਲੈਣ ਵਾਸਤੇ ਗਿਆ ਸਿੰਘ। ਕਹਿੰਦੇ ਮਹਾਰਾਜ ਜੀ ਅੱਜ ਤਾਂ ਸਾਧ ਨੇ ਮੈਨੂੰ ਮਾਰ ਦੇਣਾ ਸੀ। ਮਹਾਂਪੁਰਖ ਹੱਸ ਕੇ ਕਹਿੰਦੇ ਜੇ ਮੂਲ ਮੰਤਰ ਦਾ ਅਭਿਆਸੀ ਨਾ ਹੁੰਦਾ ਅੱਜ ਤਾਂ ਮਰ ਜਾਣਾ ਸੀ ਤੂੰ। ਕਹਿੰਦੇ ਮੂਲ ਮੰਤਰ ਨੇ ਉਹਦਾ ਮੰਤਰ ਤੇਰੇ 'ਤੇ ਚੱਲਣ ਹੀ ਨਹੀਂ ਦਿੱਤਾ। ਇਸ ਕਰਕੇ ਨਾਨਕ ਪਦ ਆਉਣ ਨਾਲ ਵੀ ਬਖਸ਼ਿਸ਼ ਹੁੰਦੀ, ਗੁਰਪ੍ਰਸਾਦ ਤੱਕ ਗੁਰੂ ਨਾਨਕ ਦੇਵ ਜੀ ਨੂੰ ਬਖਸ਼ਿਸ਼ ਹੋਇਆ। ਇਹ ਗੱਲ ਮੰਨ ਲਓ, ਗਲਤੀ ਨਾ ਕਰੋ, ਨਾਨਕ ਹੋਸੀ ਵੀ ਸੱਚ ਤੱਕ। ਜਿਹੜੇ ਸਿੰਘ ਚੜ੍ਹਦੀ ਕਲਾ ਵਾਲੇ ਕਿਤੇ ਵੀ ਬੈਠੇ ਆ, ਚਾਹੇ ਉਹ ਕਿਸੇ ਵੀ ਜਥੇਬੰਦੀ 'ਚ ਹੈ, ਜੇ ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਆ, ਉਹ ਸੱਚਖੰਡ ਜਾ ਕੇ ਪੁੱਛੇ ਹੋਣ, ਮਹਾਰਾਜ ਨੂੰ ਪ੍ਰਤੱਖ ਕਰ ਲੈਣ, ਦਰਸ਼ਨ ਬਾਬੇ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਪ੍ਰਤੱਖ ਮਹਾਰਾਜ ਨੂੰ ਪੁੱਛ ਲਿਆ ਕਰਦੇ ਸਾਰਾ ਕੁਛ। ਅਤੇ ਜੇ ਤੁਹਾਨੂੰ ਇੰਨਾ ਹੀ ਆ ਵੀ ਅਸੀਂ ਪੱਕੇ ਹਾਂ, ਤਾਂ ਤੁਸੀਂ ਆਪਣੀ ਦਿਵ ਦ੍ਰਿਸ਼ਟੀ ਖੋਲ੍ਹੋ, ਮਹਾਰਾਜ ਦਰਸ਼ਨ ਕਰੋ ਅਤੇ ਸਤਿਗੁਰੂ ਮਹਾਰਾਜ ਨੂੰ ਪੁੱਛ ਲਓ। ਸਤਿਗੁਰੂ ਜੀ ਸਾਰਾ ਕੁਛ ਸੱਚ ਸੱਚ ਦੱਸ ਦਿੰਦੇ ਆ, ਭਾਈ ਅਸੀਂ ਆਹ ਮਰਿਆਦਾ ਬਣਾਈ ਹੈ, ਇਹ ਕਿਰਪਾ ਕਰੋ, ਜੇ ਤੁਸੀਂ ਮੰਨਣਾ ਤਾਂ ਸਾਰੀ ਸੰਗਤ ਨੂੰ ਨਾ ਖਰਾਬ ਕਰੋ। ਇਹ ਬੇਨਤੀ ਹੈ ਸਾਰੇ ਦੇ ਚਰਨਾਂ 'ਚ। ਗੁਰਮੰਤਰ, ਵਾਹਿਗੁਰੂ ਵਿੱਚ ਮਾਇਆ ਤੋਂ ਰਹਿਤ ਸ਼ੁੱਧ ਪਾਰਬ੍ਰਹਮ ਦਾ ਨਿਵਾਸ ਹੈ। ਜਿਸ ਹਿਰਦੇ ਚ ਵਾਹਿਗੁਰੂ ਵਸਦਾ ਉਹ ਗੁਰਮੁਖ ਰੋਮ ਰੋਮ ਪਰਮੇਸ਼ਰ ਨੂੰ ਜਪਦਾ ਤੇ ਅਕਾਲ ਪੁਰਖ ਦੇ ਦਰਸ਼ਨ ਵਿੱਚ ਲੀਨ ਹੋ ਜਾਂਦਾ। ਗੁਰਮੰਤਰ ਸਵਾਸਾਂ ਨਾਲ ਸਿਮਰਨ ਵਾਸਤੇ ਹੈ, ਹਿਰਦਾ ਸ਼ਾਂਤ ਕਰਨ ਵਾਲਾ ਹੈ, ਰੋਮ ਰੋਮ ਵਸਣ ਕਰਕੇ ਅਜੱਪਾ ਜਾਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਸਭ ਕਿਰਤਮ ਨਾਮਾਂ ਨਾਲੋਂ ਵੱਡਾ ਤੇ ਅਮੋਲਕ ਹੈ। ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਸੰਸਾਰ ਸਮੁੰਦਰ ਪ੍ਰਤੱਖ ਸਮੁੰਦਰ ਵਿੱਚ ਡੁੱਬਦਾ ਨਹੀਂ, ਪ੍ਰਤੱਖ ਵੀ ਨਹੀਂ ਡੁੱਬਦਾ ਸਮੁੰਦਰ ਦੇ ਵਿੱਚ, ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜਿਵੇਂ ਪਹਿਲੇ ਪਾਤਸ਼ਾਹ ਜੀ ਸਮੁੰਦਰ ਉੱਤੇ ਤੁਰ ਗਏ ਤੇ ਭਾਈ ਬਾਲਾ ਮਰਦਾਨਾ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਜਾ ਰਹੇ ਮਗਰ ਮਗਰ ਸਮੁੰਦਰ ਦੇ ਉੱਤੇ ਤੁਰੇ ਗਏ। ਸਤਿਗੁਰਾਂ ਨੇ ਉੱਚੀ ਉੱਚੀ ਆਵਾਜ਼ ਵਿੱਚ ਜਾਣ ਕੇ ਇਹ ਕੀਤਾ ਸੀ, ਸੋਹੰਗ 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 ਕਰਨ ਲੱਗ ਪਏ। ਕਹਿਣ ਲੱਗੇ ਮਰਦਾਨੇ ਨੇ ਵੀ ਮੰਗ ਕਿਹਾ, ਆਪ ਵੱਡਾ ਜਾਪ ਮੈਨੂੰ ਛੋਟਾ ਜਾਪ। ਮਰਦਾਨਾ ਭਾਈ ਵੀ ਮਗਰ ਸੋਹੰਗ ਸੋਹੰਗ ਦਾ ਜਾਪ ਕਰਨ ਲੱਗਿਆ ਜਦੋਂ ਉਹ ਸਮੁੰਦਰ 'ਚ ਡੁੱਬ ਗਿਆ ਅਤੇ ਡੁੱਬਣ ਲੱਗਿਆ ਹੁੱਬ ਹੁੱਬ ਕਰੇ। ਜਦੋਂ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਜੀ ਮਰਦਾਨਾ ਤਾਂ ਗਿਆ, ਕਹਿੰਦੇ ਕਹਿ ਮਰਦਾਨਿਆ ਵਾਹਿਗੁਰੂ। ਜਦੋਂ ਭਾਈ ਮਰਦਾਨੇ ਨੇ ਵਾਹਿਗੁਰੂ ਕਿਹਾ ਤਾਂ ਉਸੇ ਵਕਤ ਉੱਪਰ ਆ ਗਿਆ। ਉੱਥੇ ਸਤਿਗੁਰੂ ਨੇ ਬਚਨ ਕਿਹਾ ਸੀ, ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵ। ਜਿਹੜੀ ਗੁਰੂ ਨੇ ਤੁਹਾਨੂੰ ਕਾਰ ਕਹੀ ਆ, ਕੰਮ ਕਿਹਾ, ਰਹਿਤ ਕਹੀ ਆ, ਉਹ ਕਮਾਓ। ਗੁਰੂ ਦੀ ਰੀਸ ਕਿਉਂ ਕਰਦੇ ਹੋ? ਗੁਰੂ ਤਾਂ ਤਰਿਆ ਹੋਇਆ, ਗੁਰੂ ਤਾਂ ਸਮਰੱਥ ਹੈ। ਕਈ ਲੋਕ ਕਹਿੰਦੇ ਦਸਵੇਂ ਪਾਤਸ਼ਾਹ ਨੇ ਐਂ ਕੀਤਾ, ਪਹਿਲਿਆਂ ਨੇ ਐਂ ਕੀਤਾ, ਪੰਜਵੇਂ ਨੇ, ਤੁਸੀਂ ਦਸਵੇਂ ਪੰਜਵੇਂ ਪਹਿਲੇ ਬਣ ਗਏ, ਤੁਸੀਂ ਤਾਂ ਹਾਲੇ ਕੁਛ ਵੀ ਨਹੀਂ ਹੈਗੇ, ਕੀੜੇ ਕਿਰਮ ਸਤਿਗੁਰ ਸਰਣਾਈ। ਆਪਾਂ ਤਾਂ ਆਪਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ। ਵਾਹਿਗੁਰੂ ਸਦਾ ਹਾਹੇ ਨੂੰ ਸਿਹਾਰੀ ਲਾ ਕੇ ਅਤੇ ਰਾਰੇ ਨੂੰ ਦੁਲੈਂਕੜ ਲਾ ਕੇ ਪੜ੍ਹਨਾ, ਇਹੀ ਠੀਕ ਉਚਾਰਨ ਅਤੇ ਅੰਮ੍ਰਿਤ ਦੇ ਚੂਲੇ ਨਾਲ ਸਤਿਗੁਰਾਂ ਨੇ ਬਖਸ਼ਿਆ। ਕਈ ਇਹਨੂੰ ਵਾਹਿਗੁਰ ਕਹਿੰਦੇ ਨੇ, ਪਰ ਅੰਮ੍ਰਿਤ ਨਾਲ ਨਾ ਨਾਲ ਜਪਣ ਕਰਕੇ ਸਤਿਗੁਰਾਂ ਨੇ ਵਾਹਿਗੁਰੂ ਬਖਸ਼ਿਆ। ਜੋ ਭੱਟਾਂ ਦੇ ਸਵਈਆਂ ਵਿੱਚ 13 ਵਾਰੀ ਆਉਂਦਾ, ਕਈ ਸਤਨਾਮ ਵਾਹਿਗੁਰੂ ਜਪਣ ਵਾਸਤੇ ਕਹਿੰਦੇ ਨੇ। ਇਹ ਸਾਰੇ ਨਾਮ ਭਾਵੇਂ ਵਾਹਿਗੁਰੂ ਦੇ ਨੇ, ਪਰ ਗੁਰਮੰਤਰ ਰੂਪ ਅੰਮ੍ਰਿਤ ਛਕਣ ਵੇਲੇ ਜਪਣ ਵਾਸਤੇ ਕੇਵਲ ਵਾਹਿਗੁਰੂ ਹੀ ਪੰਜਾਂ ਪਿਆਰਿਆਂ ਨੇ ਬਖਸ਼ਿਆ। ਬਾਕੀ ਤਾਂ ਅਨੇਕਾਂ ਨੇ ਸਿੱਖਾਂ 'ਚ ਫੁੱਟ ਪਾਉਣ ਵਾਸਤੇ ਵੱਖਰੇ ਵੱਖਰੇ ਨਾਮ ਕਹਿਣੇ ਸ਼ੁਰੂ ਕੀਤੇ ਨੇ। ਸ਼ਰਾਰਤੀ ਲੋਕ ਨੇ ਕਈ ਪ੍ਰਕਾਰ ਦੀ ਸੰਗਤ ਨੂੰ ਇਸੇ ਕਰਕੇ ਕਿਹਾ, ਜਿੰਨੀਆਂ ਸੀੜੀਆਂ ਭਰੀਆਂ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਦੀ, ਫਿਰ ਗੁਰੂ ਨਾਨਕ ਪ੍ਰਕਾਸ਼ ਦੀ, ਸੂਰਜ ਪ੍ਰਕਾਸ਼ ਦੀ, ਉਹ ਕਥਾ ਤਾਂਹੀਓ ਮੈਂ ਭਰ ਰਿਹਾ, ਇਸੇ ਕਰਕੇ ਭਰ ਰਿਹਾ ਵੀ ਉਹ ਸੰਗਤ ਪਹਿਲਾਂ ਸੁਣ ਲਵੇ ਸਾਰੀ ਚੀਜ਼। ਸੰਗਤ ਨੂੰ ਪਤਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ, ਕੋਈ ਵੀ ਆ ਕੇ ਇਹਨਾਂ ਨੂੰ ਗੁੰਮਰਾਹ ਕਰ ਜਾਂਦਾ, ਜਿੱਧਰ ਨੂੰ ਜੀ ਕਰੇ ਕੋਈ ਇਹਨਾਂ ਨੂੰ ਲੈ ਜਾਂਦਾ, ਉੱਧਰ ਨੂੰ ਚੱਲ ਪੈਂਦੇ ਨੇ। ਨਾ ਤਾਂ ਸੰਗਤ ਭਾਈ ਗੁਰਦਾਸ ਦੀਆਂ ਵਾਰਾਂ 'ਚੋਂ ਕੋਈ ਸਿੱਖਿਆ ਲੈਂਦੀ, ਨਾ ਭਾਈ ਨੰਦ ਲਾਲ ਦੀਆਂ ਗਾਇਲਾਂ ਕੋਈ ਪੜ੍ਹਦਾ, ਨਾ ਕੋਈ ਆਦਿ ਸ੍ਰੀ ਦਸਮ ਗ੍ਰੰਥ ਵਿੱਚੋਂ ਸਿੱਖਿਆ ਲੈਂਦਾ, ਨਾ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਕਿਸੇ ਕੋਲ। ਇੱਕ ਇਕੱਲਾ ਜਪਜੀ ਸਾਹਿਬ ਪੜ੍ਹ ਲਿਆ ਜਾਂ ਪੰਜ ਪੌੜੀਆਂ ਪੜ੍ਹ ਲਈਆਂ ਜਾਂ ਮੂਲ ਮੰਤਰ ਪੜ੍ਹ ਲਏ, ਇੰਨੇ ਨਾਲ ਨਹੀਂ, ਸਾਰੀ ਸਿੱਖਿਆ ਜਿਹੜੀ ਜਿੰਨੀ ਵੀ ਆਪਣੀ, ਸਾਰੇ ਗੁਰਸਿੱਖਾਂ ਨੂੰ, ਸਾਰੇ ਗੁਰਬਾਣੀ ਦੇ ਸਟੀਕ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਹੈ, ਚਾਹੇ ਉਹ ਆਦਿ ਸ੍ਰੀ ਦਸਮ ਗ੍ਰੰਥ ਦਾ ਸਟੀਕ ਹੈ, ਭਾਈ ਗੁਰਦਾਸ ਦੀਆਂ ਵਾਰਾਂ ਨੇ, ਭਾਈ ਨੰਦ ਲਾਲ ਦੀਆਂ ਗਜ਼ਲਾਂ ਨੇ, ਚਾਹੇ ਉਹ ਗੁਰੂ ਨਾਨਕ ਸਾਹਿਬ ਦੇ ਤੋਂ ਲੈ ਕੇ ਦਸਾਂ ਸਰੂਪਾਂ ਤੱਕ ਸਾਰਾ ਇਤਿਹਾਸ ਸ਼੍ਰਵਣ ਕਰਨਾ ਚਾਹੀਦਾ, ਅਤੇ ਮਹਾਂਪੁਰਖਾਂ ਦੀ ਜਿਹੜੇ ਚੰਗੇ ਉੱਚ ਕੋਟੀ ਦੇ ਬ੍ਰਹਮ ਗਿਆਨੀ, ਉਹਨਾਂ ਦੀ ਸੰਗਤ ਕਰਨੀ ਚਾਹੀਦੀ, ਜਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਦੀ ਗਾਂ ਸੰਗਤ ਕਰ ਲਓ। ਜਿਸ ਵਕਤ ਅਨੇਕਾਂ ਨੂੰ ਲੱਖਾਂ ਰੁਪਏ ਅੰਗਰੇਜ਼ਾਂ ਨੇ ਦਿੱਤੇ ਕਿ ਸਿੱਖਾਂ ਵਿੱਚ ਫੁੱਟ ਪਏ ਅਤੇ ਕਮਜ਼ੋਰ ਹੋਣ, ਉਸ ਵਕਤ ਲਾਲਚੀਆਂ ਨੇ ਅਨੇਕਾਂ ਸ਼ੰਕੇ ਪੈਦਾ ਕੀਤੇ, ਜਿਵੇਂ ਕੋਈ ਕਹੇ ਕਿ ਰਾਗਮਾਲਾ ਬਾਣੀ ਨਹੀਂ, ਭਗਤ ਬਾਣੀ ਨਹੀਂ, ਮੰਗਲ ਸਾਰੇ ਉੱਤੇ ਚਾਹੀਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵਾਹੇ ਅਤੇ ਗੁਰੂ ਤੋਂ ਬਿਨਾਂ ਕੋਈ ਨਾਮ ਹੀ ਨਹੀਂ ਚਾਹੀਦਾ, ਮੂਲ ਮੰਤਰ ਗੁਰਪ੍ਰਸਾਦ ਤੱਕ ਚਾਹੀਦਾ, ਰਹਿ ਰਾਸ ਅੱਧੀ ਖੜ ਕੇ ਤਾਂ ਪੜ੍ਹਨੀ ਚਾਹੀਦੀ ਹੈ, ਅੰਮ੍ਰਿਤ ਵਿੱਚ ਆਨੰਦ ਸਾਹਿਬ ਪੰਜ ਪੌੜੀਆਂ ਪੜ੍ਹਨੀਆਂ ਚਾਹੀਦੀਆਂ ਆਦਿ, ਕੇ ਸਾਰੀਆਂ ਚੀਜ਼ਾਂ ਉਹਨਾਂ ਨੇ ਵਾਹਿਗੁਰੂ ਜਾਂ ਵਾਹੋਗੁਰੂ ਜਾਂ ਸਤਨਾਮ ਵਾਹਿਗੁਰੂ ਆਦਿ ਸ਼ੁਰੂ ਕੀਤਾ ਕਹਿਣਾ। ਇਹ ਗੁਰਬਾਣੀ ਪਾਠ ਦਰਪਣ ਪੋਥੀ ਆ, 54 ਪੇਜ ਦੇ ਉੱਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਲਿਖੇ ਹੋਏ ਅੱਖਰ ਨੇ ਇਹ। ਇਸ ਕਰਕੇ ਮੈਂ, ਕਿਉਂਕਿ ਉਹਨਾਂ ਦੀ ਹੂ ਹੂ ਚੀਜ਼ ਤਾਂ ਪੜ੍ਹੀ ਕਿ ਕੱਲ੍ਹ ਨੂੰ ਮੈਨੂੰ ਨਾ ਕੋਈ ਕਹੇ ਕਿ ਤੂੰ ਇਹ ਗੱਲ ਕੀਤੀ ਹੈ, ਉਹ ਜੋ ਲਿਖ ਗਏ ਨੇ ਮਹਾਂਪੁਰਖ ਉਹਨਾਂ ਨੂੰ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੋ ਦੱਸਿਆ, ਉਹਨਾਂ ਨੂੰ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲਿਆਂ ਨੇ ਦੱਸਿਆ, ਉਹਨਾਂ ਤੋਂ ਪਿੱਛੇ ਪਿੱਛੇ ਲੈ ਕੇ ਜੋ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਿਆ, ਬਾਬਾ ਦੀਪ ਸਿੰਘ ਜੀ ਮੋਢੀ ਸਨ, ਭਾਈ ਮਨੀ ਸਿੰਘ ਜੀ ਜਿਵੇਂ ਮੁਖੀ ਸਨ, ਉਹਨਾਂ ਨੂੰ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਬਾਬਾ ਗੁਰਬਖਸ਼ ਸਿੰਘ ਰਾਮ ਕੁਆਇਰ ਨੇ ਜੋ ਲਿਖਿਆ, ਆਪਾਂ ਉਹ ਸਾਰੀ ਚੀਜ਼ ਅੱਗੇ ਰੱਖ ਰਹੇ ਹਾਂ। ਜੋ ਸਤਿਗੁਰਾਂ ਦੇ ਹੁਕਮ ਅਨੁਸਾਰ ਮੂਲ ਮੰਤਰ ਇੱਕ ਓਂਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਦੇ ਅਤੇ ਗੁਰਮੰਤਰ ਵਾਹਿਗੁਰੂ ਹੀ ਪੜ੍ਹਨਾ, ਅਤੇ ਇੱਕ ਵੇਰ ਵਾਹਿਗੁਰੂ ਕਹਿਣ ਨਾਲ ਚੌਹਾਂ ਯੁੱਗਾਂ ਦਾ ਜਾਪ ਹੋ ਜਾਂਦਾ। ਕਿਉਂ ਇਹ ਗੱਲਾਂ ਦਾ ਤਾਂ ਵੀ ਪਤਾ ਲੱਗ ਜਾਂਦਾ ਜਦੋਂ ਆਪਾਂ ਮੂਲ ਮੰਤਰ ਜਾਂ ਜਪਜੀ ਸਾਹਿਬ ਦੇ ਪਾਠਾਂ ਦਾ ਅਭਿਆਸ ਕਰਦੇ ਰਹੀਏ ਨਾ, ਅੰਦਰੋਂ ਇੱਥੋਂ ਹਿਰਦੇ 'ਚੋਂ ਆਵਾਜ਼ ਆਉਂਦੀ ਹੈ ਵਾਹਿਗੁਰੂ ਦੀ, ਉੱਥੋਂ ਵਾਹਿਗੁਰੂ ਨਹੀਂ ਸੁਣਦਾ ਨਾ ਵਾਹੋਗੁਰੂ ਸੁਣਦਾ। ਇਸ ਕਰਕੇ ਸੱਜ ਵਿੱਚ ਵਾਸਦੇ ਮੰਤਰ, ਤ੍ਰੇਤੇ 'ਚ ਹਰ ਹਰ, ਦੁਆਪਰ ਵਿੱਚ ਗੋਬਿੰਦ ਗੋਬਿੰਦ, ਕਲਯੁਗ ਵਿੱਚ ਰਾਮ ਰਾਮ, ਇਹਨਾਂ ਚੌਹਾਂ ਦੇ ਮੁੱਢਲੇ ਅੱਖਰਾਂ ਨੂੰ ਇਕੱਠਾ ਕਰਕੇ ਵਾਹਿਗੁਰੂ ਮੰਤਰ ਬਣਿਆ, ਸੋ ਸਾਰਿਆਂ ਦਾ ਬੀਜ ਰੂਪ ਮੰਤਰ ਹੈ। ਕਈ ਮਹਾਤਮਾ ਕਮਾਈ ਵਾਲੇ ਵਾਹਿਗੁਰੂ ਜਪਣ ਬਾਬ ਦੱਸਦੇ ਕਿ ਜਦੋਂ ਸਵਾਸ ਬਾਹਰ ਆਵੇ ਤਾਂ ਵਾਹੇ ਵਾਹੇ ਅੱਖਰ ਬਾਹਰ ਸਵਾਸ ਆਉਂਦੇ ਕਹਿਣਾ ਤੇ ਅੰਦਰ ਜਾਵੇ ਤਾਂ ਗੁਰੂ ਕਹੋ, ਤੇ ਕਈ ਕਹਿੰਦੇ ਨੇ ਜਦੋਂ ਸਵਾਸ ਬਾਹਰ ਆਵੇ ਤਾਂ ਗੁਰੂ ਕਹੋ, ਅੰਦਰ ਜਾਵੇ ਤਾਂ ਵਾਹੇ ਕਹੋ। ਇਉਂ ਨੀਠ ਨੀਠ ਮਨ ਕੀਆ ਧੀਰਾ, ਦੋਨੋਂ ਹੀ ਤਰੀਕੇ ਠੀਕ ਨੇ। ਜਦੋਂ ਦਾਸ ਨੇ ਕਥਾ ਕੀਤੀ ਸੀ ਸੂਰਜ ਪ੍ਰਕਾਸ਼ ਗੁਰੂ ਨਾਨਕ ਪ੍ਰਕਾਸ਼ ਦੀ, ਗੁਰੂ ਨਾਨਕ ਸਾਹਿਬ ਨੇ ਵੀ ਇਹੀ ਬਚਨ ਕਿਹਾ ਸੀਗਾ ਸੰਗਤ ਨੂੰ। ਭਾਈ ਬਾਲੇ ਮਰਦਾਨੇ ਉਹਨਾਂ ਨੇ ਪੁੱਛਿਆ ਮਹਾਰਾਜ ਕਿਵੇਂ ਜਪਣਾ ਚਾਹੀਦਾ। ਮਹਾਰਾਜ ਨੇ ਉੱਥੇ ਕਿਹਾ ਸੀ ਭਾਈ ਜਦੋਂ ਅੰਦਰ ਨੂੰ ਸਵਾਸ ਲੈਂਦੇ ਉਦੋਂ ਵਾਹਿ ਕਹਿਤਾ, ਬਾਹਰ ਨੂੰ ਕੱਢਿਆ ਗੁਰੂ ਕਹਿਤਾ। ਇਹਦੇ ਨਾਲ ਮਹਾਰਾਜ ਕਹਿੰਦੇ ਚਾਰੇ ਪਦਾਰਥਾਂ ਦੀ ਪ੍ਰਾਪਤੀ, ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਇੱਕ ਤਾਂ ਇੱਕ ਸਵਾਸ ਨਾਲ ਇੱਕ ਵਾਰ ਵਾਹਿਗੁਰੂ ਕਿਹਾ ਜਾਂਦਾ ਤੇ ਬਹੁਤ ਵਾਰੀ ਨਹੀਂ ਕਿਹਾ ਜਾਂਦਾ। ਜਿਵੇਂ ਇੱਕ ਮਿੰਟ ਵਿੱਚ ਹੌਲੀ ਚੱਲ ਕੇ ਇੱਕ ਮੋਹਰ ਲੱਗੇ ਤਾਂ ਇੱਕ ਸਿੱਕਾ ਬਣਦਾ, ਛੇਤੀ ਚੱਲੇ ਤਾਂ ਇੱਕ ਮਿੰਟ 'ਚ ਕਈ ਸਿੱਕੇ ਮੋਹਰਾਂ ਬਣ ਜਾਂਦੀਆਂ। ਇਸ ਤਰ੍ਹਾਂ ਜਾਪ ਕਰਨ ਕਰਕੇ ਸ੍ਰੀ ਮੁੱਖ ਵਾਕ ਇੱਕ ਸਾਹਾ ਤੁਦ ਧਿਆਏ ਦਾ, ਇਹ ਹੁਣ ਦੂਜਾ ਤਰੀਕਾ। ਇੱਕੋ ਹੀ ਸਾਹ ਵਾਹਿਗੁਰੂ 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 ਕਰੀ ਜਾਣਾ। ਪੰਜਵੇਂ ਪਾਤਸ਼ਾਹ ਜੀ ਨੇ ਜਪਣ ਦਾ ਤਰੀਕਾ ਦੱਸਿਆ ਕਿ ਇੱਕੇ ਸਾਹ ਵਾਹਿਗੁਰੂ ਵਾਹਿਗੁਰੂ ਕਹੀ ਜਾਵੇ। ਇਸ ਤਰ੍ਹਾਂ ਇੱਕ ਮਿੰਟ ਵਿੱਚ 25-30 ਵਾਰੀ ਕਿਹਾ ਜਾ ਸਕਦਾ ਤੇ ਮਨ ਛੇਤੀ ਵਸ ਵਿੱਚ ਆਉਂਦਾ। ਇਹ ਕਮਾਈ ਵਾਲਿਆਂ ਦੇ ਤਰੀਕੇ ਅਲੱਗ ਅਲੱਗ ਨੇ, ਤਰੀਕਾ ਇੱਕ ਅਪਣਾਉਣਾ, ਜਿਹੜਾ ਮਰਜ਼ੀ ਅਪਣਾ ਲਓ। ਇਹ ਕਿਉਂ ਵੀ ਮਹਾਤਮਾ ਦਾ ਖਿਆਲ ਹੈ ਕਿ ਵਾਹਵਾ ਜਿਹੜਾ ਇੱਥੇ ਨਾਭੀ ਵਿੱਚ ਧੁੰਨੀ ਕਹਿੰਦੇ ਜਿਹਨੂੰ, ਹਾਹਾ ਇੱਥੇ ਹਿਰਦੇ ਵਿੱਚ, ਗੱਗਾ ਕੰਠ ਵਿੱਚ ਤੇ ਰਾਰਾ ਇੱਥੇ ਮਸਤਕ ਦੇ ਵਿੱਚ ਜਾਪ ਕਰਨਾ। ਇਉਂ ਕਰਦਿਆਂ ਕਰਦਿਆਂ ਅੱਖਰ ਤਾਰਿਆਂ ਦੀ ਤਰ੍ਹਾਂ ਚਮਕਣ ਲੱਗ ਪੈਂਦੇ ਨੇ ਤੇ ਫਿਰ ਪ੍ਰਕਾਸ਼ ਵੱਧਦਾ ਵੱਧਦਾ ਇੱਕ ਰਸ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਅੰਦਰ ਬਾਹਰ ਪ੍ਰਕਾਸ਼ ਹੋ ਜਾਂਦਾ। ਨਿਰਗੁਣ ਸਰਗੁਣ ਨਾਮ ਜੋ ਵਾਹਿਗੁਰੂ ਤਿੰਨ ਮੇਰ ਸਭ ਤੇ ਉੱਚੋ ਜਾਂਦੀਆਂ, ਲੇਤ ਨਾ ਕੀਜਿਆ ਦੇਰ। ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਜਦੋਂ ਅਸੀਂ ਇੱਕ ਵਾਰ ਪੁੱਛਿਆ, ਨਰੂਆਣਾ ਪਿੰਡ ਪੈਂਦਾ ਬਠਿੰਡੇ ਜ਼ਿਲ੍ਹੇ, ਉੱਥੇ ਕੋਤਰੀ ਕਰਾਈ ਸੀ ਅਖੰਡ ਪਾਠਾਂ ਦੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ, ਉਦੋਂ ਅਸੀਂ ਭਾਈ ਦਲਵੀਰ ਸਿੰਘ ਅਭਿਆਸੀ ਸੀਗੇ, ਭਾਈ ਰਾਮ ਸਿੰਘ ਸੁਲਤਾਨਪੁਰੀ ਜਥੇਦਾਰ ਹੁੰਦੇ ਸੀ, ਦਾਸ ਉਦੋਂ ਨਾਲ ਸੀ, ਖੇਤਾਂ ਵੱਲ ਚਲੇ ਗਏ, ਅਭਿਆਸ ਦੀਆਂ ਗੱਲਾਂ ਪੁੱਛਣ ਲੱਗ ਪਏ। ਉਹ ਕਹਿੰਦੇ ਮੈਂ ਦਿਲ ਦੀ ਧੜਕਣ ਨਾਲ ਅਭਿਆਸ ਕਰਦਾ, ਉਦੋਂ ਮੈਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਇਹ ਕਿਵੇਂ ਹੁੰਦਾ। ਫਿਰ ਅਸੀਂ ਪੁੱਛਿਆ ਵੀ ਤੁਸੀਂ ਦੱਸੋ ਸਿਮਰਨ ਕਿਵੇਂ ਕਰਦੇ ਹੋ ਵੀ ਜਿਵੇਂ ਛੇਤੀ ਬਖਸ਼ਿਸ਼ ਹੋਵੇ। ਕਹਿੰਦੇ ਮੈਨੂੰ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਿਹਾ ਸੀਗਾ ਵੀ ਇੱਥੇ ਧੁੰਨੀ 'ਚ ਵਾਹ ਦੇਖ, ਇੱਥੇ ਹਿਰਦੇ 'ਚ ਹੇ, ਇੱਥੇ ਗੋ ਅਤੇ ਮਸਤਕ 'ਚ ਰੂਹ ਦੇਖ। ਕਹਿੰਦੇ ਮੈਂ ਕਈ ਮਹੀਨੇ ਦਾ ਅਭਿਆਸ ਕਰਦਾ, ਮੇਰੇ ਇਹ ਸੋਨੇ ਵਾਂਗੂ ਅੱਖਰ ਲਿਸ਼ਕਣ ਲੱਗ ਪਏ, ਪ੍ਰਕਾਸ਼ ਹੋ ਗਿਆ ਸੀ। ਆਹ ਹੁਣ ਵੀ ਕਈਆਂ ਦੇ ਪ੍ਰਕਾਸ਼ ਹੋਇਆ ਇਸ ਤਰ੍ਹਾਂ, ਤਾਂ ਅਭਿਆਸ ਕਰਕੇ ਦੇਖ ਲਓ। ਜਿਹੜੇ ਕਹਿੰਦੇ ਹੋ ਨਹੀਂ ਸਕਦਾ ਉਹਨਾਂ ਨੂੰ ਤਾਂ ਖੈਰ ਹੋਣਾ ਹੀ ਨਹੀਂ, ਉਹ ਤਾਂ ਨਾ ਹੀ ਕਰਿਓ। ਭਾਵੇਂ ਜਿਹੜੇ ਕਹਿੰਦੇ ਇਹ ਨਹੀਂ ਹੋ ਸਕਦਾ, ਜਿਹੜੇ ਨਾਸਤਕ ਜੇ ਬੈਠੇ ਨੇ, ਮਨਮੁਖ ਜੇ, ਇਹਨਾਂ ਦਾ ਤਾਂ ਕੁਛ ਵੀ ਨਹੀਂ ਬਣਨਾ ਵਿਚਾਰੇ ਨੇ, ਤਾਂ ਮਨੁੱਖਾ ਜਨਮ ਹੀ ਖਰਾਬ ਕਰ ਲਿਆ ਆਪਣਾ। ਬਾਕੀ ਸ਼ਰਧਾ ਭਾਵਨਾ ਵਾਲੀ ਸੰਗਤ ਜ਼ਰੂਰ ਕਮਾਵੇ ਇਹਨਾਂ ਨੂੰ ਸ਼ਰਧਾ ਭਾਵਨਾ ਦੇ ਨਾਲ। ਮੈਂ ਹੁਣ ਤੱਕ ਮੇਰੀ ਨਿਗਾਹ 'ਚ ਇਸ ਵਕਤ ਵਰਲਡ 'ਚ ਜਿਹੜੇ ਮੇਰੇ ਨਾਲ ਸਿੰਘ ਕਾਫੀ ਮਿਲੇ ਜੁਲੇ ਨੇ, 1000 ਦੇ ਕਰੀਬ ਇਸ ਵਕਤ ਸਿੰਘ ਆਪਣੇ ਕੋਲ ਹੈ ਜਿਹੜਾ ਪ੍ਰਕਾਸ਼ਮਾਨ ਹੈ, ਜਿਨ੍ਹਾਂ ਨੂੰ ਵਾਹਿਗੁਰੂ ਮੰਤਰ ਦੀ ਬੜੀ ਕਿਰਪਾ, ਮੂਲ ਮੰਤਰ ਨਾਲ ਸਿਮਰਨ ਹੋਇਆ। ਤੀਜੇ ਕੁ ਦਿਨ ਕੋਈ ਨਾ ਕੋਈ ਸਿੰਘ ਦਾ ਫੋਨ ਆਇਆ ਹੀ ਰਹਿੰਦਾ, ਮੈਨੂੰ ਪ੍ਰਕਾਸ਼ ਹੋ ਗਿਆ, ਮਹਾਰਾਜ ਕਿਰਪਾ ਕਰਦੇ ਨੇ। ਸੋ ਸਭ ਤੋਂ ਸ਼੍ਰੋਮਣੀ ਮੰਤਰ ਵਾਹਿਗੁਰੂ ਹੈ। ਹੋਰ ਨਾਮ ਜਿਹੜੇ ਨੇ, ਰਾਮ ਕਿਸ਼ਨ ਗੋਪਾਲ ਦਮੋਦਰ ਮਰਾਰੀ ਅੱਲਾ ਖੁਦਾ ਓਅੰਗ ਸੋਅੰਗ ਆਦਿ ਅਸਤੋਤਰ ਰੂਪ ਜਾਣ ਕੇ ਸਤਿਕਾਰ ਕਰਨਾ, ਇਹ ਕਿਰਤਮ ਨਾਮ ਨੇ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਬਾਰੇ ਭਾਈ ਗੁਰਦਾਸ ਨੇ ਫਰਮਾਇਆ, ਵੇਦ ਕਿਤੇਬ ਹੈ ਗੋਚਰਾ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਕੋਈ। ਇਸ ਤਰ੍ਹਾਂ ਸਤਿਗੁਰੂ ਨੇ ਜਿਹੜਾ ਸੰਸਰ ਨਾਵਾਂ ਲਿਖਿਆ, ਮਾਰੂ ਮਹੱਲਾ ਪੰਜਵਾਂ, ਉੱਚ ਉਤਪਾਦਨ ਪਰਮੇਸ਼ਰ ਵਾਲਾ, ਉਹਦੇ 'ਚ ਮਹਾਰਾਜ ਜੀ ਨੇ ਸਾਰੇ ਹੀ ਨਾਂ ਲਿਖੇ ਨੇ। ਨਾਮ ਕਿਸੇ ਤੋਂ ਨਫ਼ਰਤ ਨਹੀਂ ਕਰਨੀ, ਰਾਮ ਗੋਬਿੰਦ ਨਾਰਾਇਣ ਹਰੀ ਦਮੋਦਰ ਸਾਰੇ ਨਾਮ ਪਰਮੇਸ਼ਰ ਦੇ ਹੀ ਨੇ, ਪਰ ਗੁਰਮੰਤਰ ਜਿਹੜਾ ਮਿਲਿਆ ਵਾਹਿਗੁਰੂ ਮੰਤਰ ਹੀ ਗੁਰਸਿੱਖਾਂ ਨੂੰ ਮਿਲਿਆ। ਕਦੇ ਵੀ ਇਹ ਨਹੀਂ ਕਹਿਣਾ ਕਿ ਮੈਂ ਰਾਮ ਅੱਖਰ ਨਹੀਂ ਕਹਿਣਾ, ਇਹ ਕ੍ਰਿਸ਼ਨ ਜੀ ਨਹੀਂ ਕਹਿਣਾ, ਉਹ ਹੋਰ ਸਾਰੇ ਅੱਖਰ ਹੈ ਸਾਰੇ ਪਰਮੇਸ਼ਰ ਦੇ। ਜਦੋਂ ਸਾਰੇ ਬਹਿ ਕੇ ਦਿਮਾਗ ਦੇ ਨਾਲ ਇਹ ਚੀਜ਼ ਨੂੰ ਵਿਚਾਰ ਕਰੀਏ ਤਾਂ ਸਾਰਾ ਪਸਾਰਾ ਵਾਹਿਗੁਰੂ ਦਾ ਆਪਣਾ ਹੀ ਹੈ। ਇਹੋ ਵਾਹਿਗੁਰੂ ਮੰਤਰੀ ਆ, ਹੋਮੇ ਮੇਟ ਕੇ ਸ਼ੁੱਧ ਸਰੂਪ ਬ੍ਰਹਮ ਵਿੱਚ ਲੀਨਤਾ ਕਰਾਉਣ ਵਾਲਾ, ਇਹਦਾ ਨਾਮ ਹੈ ਊਠ ਬੈਠ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦਕਾਮ। ਸਵਾਸ ਸਵਾਸ ਜਪਣਾ, ਹਿਰਦੇ 'ਚ ਵਸਾਉਣਾ, ਪੰਜ ਬਾਣੀਆਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਬਾਣੀ ਜੋ ਸਤਿਗੁਰਾਂ ਨੇ ਉਚਾਰੀ ਹੈ ਸੋ ਸ੍ਰੀ ਜਪਜੀ ਸਾਹਿਬ ਬ੍ਰਹਮ ਗਿਆਨ ਵਾਸਤੇ ਹੈ। ਔਰ ਹੁਣ ਵੀ ਕਈ ਸਿੰਘਾਂ ਨੇ 25-25 ਪਾਠ ਕੀਤੇ ਪੰਜਾਬ 'ਚ, ਉਹਨਾਂ ਨੂੰ ਬ੍ਰਹਮ ਗਿਆਨ ਹੋਇਆ ਵੀ ਹੈ। ਸ੍ਰੀ ਜਾਪ ਸਾਹਿਬ, ਅਕਾਲ ਪੁਰਖ ਨੂੰ ਨਮਸਕਾਰ ਕਰਨ ਵਾਸਤੇ ਇਸ ਵਿੱਚ ਪਰਮੇਸ਼ਰ ਦੇ ਸਰੂਪ ਲੱਖਣ ਤੇ ਤਟਸਥੀ ਲੱਖਣ ਕਥਨ ਕੀਤੇ, ਇਹਨਾਂ ਦੀ ਵਿਆਖਿਆ ਜਪਜੀ ਸਾਹਿਬ ਦੀ ਕਥਾ 'ਚ ਸੁਣ ਲਓ, ਜਿਹੜੀ ਪਹਿਲਾਂ ਕੀਤੀ ਸੀ ਵਿਆਖਿਆ ਨਾਲ। ਸਵਈਏ ਸਈਏ ਆਪਣੇ ਮਨ ਦੇ ਅੰਦਰ ਵਿਰਾਗ ਪੈਦਾ ਕਰਦੇ ਆ, ਪਖੰਡ ਦਾ ਖੰਡਨ ਕਰਨ ਵਾਸਤੇ ਸਵਈਏ ਉਚਾਰਨ ਕੀਤੇ ਆ, ਏਤੇ ਭਏ ਤੋਂ ਕਹਾਂ ਭਏ ਭੂਪਤੰਤ ਕੋ ਨੰਗ ਹੀ ਪਾਏ ਪਧਾਰੇ। ਫਿਰ ਬੇਨਤੀ ਚੌਪੀ ਰੱਖਿਆ ਵਾਸਤੇ ਬੇਨਤੀ ਚੌਪੀ ਹੈ, ਜਿਹੜੀ ਦਾਸ ਨੇ ਬੇਨਤੀ ਚੌਪੀ ਦੀ ਕਥਾ ਕੀਤੀ ਉਹ ਸ਼੍ਰਵਣ ਕਰ ਲਓ, ਕਿਉਂਕਿ ਜਿਹੜੀ ਆਪਣੀਆਂ ਪਹਿਲੀ ਸੀੜੀਆਂ ਉਹਦੇ ਵਿੱਚ ਸੱਤ ਬਾਣੀਆਂ ਦੀ ਕਥਾ ਅਤੇ ਪੰਜ ਗ੍ਰੰਥੀ ਦੀ ਕਥਾ ਸਿੱਧ ਗੋਸ਼ਟ ਨੂੰ ਛੱਡ ਕੇ, ਸਿੱਧ ਗੋਸ਼ਟ ਹੁਣ ਭਰੀ ਹੈ। ਤਾਂ ਇਸ ਕਰਕੇ ਹੈ ਕਿ ਇਹ ਜਿਹੜੀ ਕਥਾ ਪੰਜ ਬਾਣੀਆਂ ਦੀ ਹੈ, ਸੱਤ ਬਾਣੀਆਂ ਦੀ ਹੈ, ਸੁਖਮਨੀ ਸਾਹਿਬ ਦੀ ਕਥਾ, ਆਸਾ ਦੀ ਵਾਰ ਦੀ ਕਥਾ, ਇਹ ਸਾਰੇ ਸ਼੍ਰਵਣ ਕਰੋ। ਆਨੰਦ ਸਾਹਿਬ, ਜੀਵਨ ਮੁਕਤੀ ਦਾ ਆਨੰਦ ਮਾਣਨ ਵਾਸਤੇ ਆਨੰਦ ਸਾਹਿਬ ਪੂਰਾ ਪੜ੍ਹਨਾ। ਸੋ ਆਨੰਦ ਸਾਹਿਬ ਦੀਆਂ 40 ਪੌੜੀਆਂ ਗੁਰੂ ਮਹਾਰਾਜ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਸੀ ਆਪ। ਸੌ ਸਾਖੀ ਚ ਲਿਖਿਆ ਕਿ ਸੂਰਜ ਪ੍ਰਕਾਸ਼ ਦੀ ਪੰਜਵੀਂ ਰੁੱਤ ਵਿੱਚ ਵੀ ਆਉਂਦਾ ਕਿ ਕੰਨਾ ਕਿੰਨਾ ਹੀ ਕਾਰ ਜੜਿਆ ਹੋਵੇ ਸਾਰੇ ਆਨੰਦ ਸਾਹਿਬ ਦੀਆਂ 40 ਪੌੜੀਆਂ ਦੇ 3 ਪਾਠ ਕਰਕੇ ਪੰਜ ਸਿੰਘ ਤਿਆਰ ਪ੍ਰਤਿਆਰ ਰਹਿਤ ਵਾਲੇ ਅਰਦਾਸ ਕਰਨ ਤਾਂ ਉਹ ਕਾਰਜ ਸਤਿਗੁਰ ਸੰਪੂਰਨ ਕਰ ਦਿੰਦੇ ਨੇ। ਇਸ ਕਰਕੇ ਸ੍ਰੀ ਆਨੰਦ ਸਾਹਿਬ ਅਧੂਰਾ ਨਹੀਂ ਪੜ੍ਹਨਾ, ਪੂਰਾ ਆਨੰਦ ਸਾਹਿਬ ਪੜ੍ਹਨਾ। ਇਸ ਪ੍ਰਕਾਰ ਪੰਜ ਬਾਣੀਆਂ ਦੇ ਨਿਜਮੀ ਹੋਣਾ, ਇਹ ਬਾਣੀਆਂ ਸਾਰਿਆਂ ਅੰਮ੍ਰਿਤਧਾਰੀਆਂ ਨੇ ਕੰਠ ਕਰਨੀਆਂ, ਅਨਪੜ੍ਹਾਂ ਨੇ ਵੀ ਤੁਕ ਤੁਕ ਕਰਕੇ ਬਾਣੀਆਂ ਯਾਦ ਕਰਨੀਆਂ। ਜਦੋਂ ਸਤਿਗੁਰੂ ਤੀਜੇ ਪਾਤਸ਼ਾਹ ਨੇ ਆਨੰਦ ਸਾਹਿਬ ਦਾ ਪਾਠ ਲਿਖਿਆ ਸਾਰਾ ਆਪ ਉਚਾਰਨ ਕਰਕੇ, ਉਦੋਂ ਮਹਾਰਾਜ ਨੇ ਭਾਈ ਬੱਲੂ ਜੋ ਸੇਵਾਦਾਰ ਹੈ ਮਹਾਰਾਜ ਦੇ ਹੋਏ ਨੇ, ਬਾਬਾ ਮੋਹਰੀ ਜੀ ਉਹ ਸਾਹਿਬਜ਼ਾਦੇ ਹੋਏ ਨੇ, ਬਾਬਾ ਬੁੱਢਾ ਜੀ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਉਦੋਂ ਗੁਰਤਾ ਗੱਦੀ ਨਹੀਂ ਸੀ ਹਲੇ ਮਿਲੀ, ਸਾਰਿਆਂ ਸੰਗਤ ਨੂੰ ਕਿਹਾ ਆਨੰਦ ਸਾਹਿਬ ਦਾ ਪਾਠ ਬਾਜੇ ਢੋਲਕੀਆਂ ਛੈਣੇ ਲੈ ਕੇ ਉੱਤੇ ਛੱਤ 'ਤੇ ਚਲੇ ਜਾਓ, ਉੱਥੇ ਬਹਿ ਕੇ ਉੱਚੀ ਆਵਾਜ਼ ਵਿੱਚ ਪੜ੍ਹੋ ਤਾਂ ਕਿ ਸਾਰੇ ਗੋਇੰਦਵਾਲ ਸਾਹਿਬ ਦਾ ਭਲਾ ਹੋ ਜੇ। ਉਦੋਂ ਸਾਧ ਸੰਗਤ ਜੀ ਸਾਰਾ ਆਨੰਦ ਸਾਹਿਬ ਗਾ ਕੇ ਪੜ੍ਹੇ 40 ਪੌੜੀਆਂ। ਇਹ ਸ਼ਰਾਰਤੀ ਜਿਹੜੇ ਲੋਕ ਨੇ ਇਹ ਜਾਣ ਬੁੱਝ ਕੇ ਕਹਿੰਦੇ ਇਹ 5 ਪੌੜੀਆਂ ਨਾਲ ਹੀ ਕਿਰਪਾ ਹੋ ਜਾਂਦੀ, ਕੋਈ ਕਹਿੰਦਾ ਜਪਜੀ ਸਾਹਿਬ 'ਚੋਂ ਇੰਨੇ ਅੱਖਰ ਕੱਢ ਦਿੱਤੇ ਤਾਂ ਹੁਣ ਮੁਰਦਾ ਜਿਉਂਦਾ ਨਹੀਂ ਹੁੰਦਾ। ਇਹ ਸਾਰੀਆਂ ਗੱਲਾਂ ਤੁਹਾਨੂੰ ਗੁੰਮਰਾਹ ਕਰਨ ਵਾਸਤੇ, ਕੋਈ ਕਹਿੰਦਾ ਵੀ ਆ ਤਾਂ ਉਹ ਗੱਲਾਂ ਮੰਨਣੀਆਂ ਨਹੀਂ ਕਹਿੰਦੀਆਂ। ਸ੍ਰੀ ਸੁਖਮਨੀ ਸਾਹਿਬ ਸਵਾਸ ਸਵਾਸ ਦਾ ਭਜਨ ਹੈ, 8 ਪੈਰ ਸਫਲੇ ਹੁੰਦੇ ਨੇ। ਆਸਾ ਦੀ ਵਾਰ, ਆਸਾ ਦੀ ਵਾਰ 84 ਦੇ ਗੇੜੇ ਨੂੰ ਮੇਟਣ ਵਾਲੀ ਹੈ। ਜਦ ਹੁਣ ਪੜ੍ਹਨੀ ਹੀ ਨਹੀਂ ਆਸਾ ਦੀ ਵਾਰ, ਸੁਣਨੀ ਹੀ ਨਹੀਂ, ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਨਾ ਨਾ। ਹੁਣ ਜਦੋਂ ਸੰਗਤ ਨੂੰ ਕਰਾਏ ਨਾ ਜਪਜੀ ਸਾਹਿਬ ਦੇ ਪਾਠ ਮੂਲ ਮੰਤਰ ਦੇ, ਕਹਿੰਦੇ ਬੜੀ ਸ਼ਕਤੀ ਹੈ। ਪਹਿਲਾਂ ਕਿੱਧਰ ਥੋੜ੍ਹੀ ਸੋਝੀ ਗਈ ਸੀ, ਸ਼ਕਤੀ ਤਾਂ ਸਾਰੀ ਬਾਣੀ 'ਚ ਹੀ ਹੈ, ਸਾਰਾ ਕਾਰਜ ਬਾਣੀ ਰਾਸ ਕਰਦੀ ਹੈ। ਸ਼ਾਮ ਦੀਆਂ ਬਾਣੀਆਂ ਸ੍ਰੀ ਰਹਿ ਰਾਜ ਸਾਹਿਬ, ਸੱਚਖੰਡ ਵਿੱਚ ਥਾਂ ਲੈਣ ਵਾਸਤੇ ਜਿਵੇਂ ਸੁੰਨ ਸਮਾਧੀਆਂ ਦੀ ਸਾਖੀ ਆਉਂਦੀ ਹੈ, ਪਹਿਲੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਤਾਈਂ ਵਿਖਾਈ ਸੀ, ਇਹ ਕੌਤਕ ਦਿਖਾ ਦਿੰਦੇ ਹੁੰਦੇ ਮਹਾਰਾਜ। ਸੁੰਨ ਸਮਾਧੀਆਂ ਦਰਸ਼ਨ ਕਰਨ ਗਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਇੱਕ ਪੁਰੀ ਵਿੱਚ ਜਾ ਕੇ ਪਹਿਲਾਂ ਇੱਕਨਾਂ ਦੇ ਮੂੰਹ ਕਾਲੇ ਦੇਖੇ, ਪੁੱਛਿਆ ਤੁਸੀਂ ਸੁੰਨ ਸਮਾਧੀ ਹੋ? ਕਹਿੰਦੇ ਨਹੀਂ, ਅਸੀਂ ਤਾਂ ਜਿਹੜਾ ਕਿਸੇ ਦਾ ਕਰਜ਼ਾ ਲੈ ਕੇ ਮੁੱਕਰ ਗਏ ਉਹ ਹਾਂ ਅਸੀਂ, ਕਿਉਂਕਿ ਜਿਹੜਾ ਕਿਸੇ ਦਾ ਕਰਜ਼ਾ ਲੈ ਕੇ ਮੁੱਕਰ ਜਾਂਦਾ ਉਹਨਾਂ ਦੇ ਪ੍ਰਲੋਕ 'ਚ ਮੂੰਹ ਕਾਲੇ ਕਰ ਦਿੰਦੇ ਨੇ, ਕਿਉਂ ਸਾਡੇ ਮੂੰਹ ਮਹਾਰਾਜ ਜੀ ਕਾਲੇ ਹੋ ਗਏ। ਸੁੰਨ ਸਮਾਧੀ ਅੱਗੇ ਨੇ, ਅੱਗੇ ਗਏ ਸ੍ਰੀ ਗੁਰੂ ਅੰਗਦ ਦੇਵ ਜੀ, ਉਹਨਾਂ ਦੇ ਗਰਦਨਾਂ ਵਿੱਚ ਕਿੱਲੇ ਗੱਡੇ ਹੋਏ ਸੀ। ਕਹਿੰਦੇ ਤੁਸੀਂ ਉਹ ਸੁੰਨ ਸਮਾਧੀ? ਕਹਿੰਦੇ ਅਸੀਂ ਨਹੀਂ, ਅਸੀਂ ਤਾਂ ਜਦੋਂ ਵੀ ਸਤਿਗੁਰੂ ਸਾਹਿਬ ਜੀ ਆਉਂਦੇ ਸੀ ਉਦੋਂ ਅਸੀਂ ਉੱਠ ਕੇ ਆਦਰ ਨਹੀਂ ਸੀ ਕਰਦੇ, ਫਿਰ ਸਾਡੀਆਂ ਧੌਣਾਂ 'ਚ ਕਿੱਲੇ ਗੱਡੇ ਗਏ ਪ੍ਰਲੋਕ ਵਿੱਚ। ਤਾਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਉੱਠ ਕੇ ਮੱਥਾ ਨਹੀਂ ਟੇਕਦੇ, ਖੜ੍ਹੇ ਨਹੀਂ ਹੁੰਦੇ, ਉਹਨਾਂ ਦੇ ਗਰਦਾਂ 'ਚ ਕਿੱਲੇ ਠੁੱਕ ਜਾਂਦੇ, ਹੰਕਾਰ ਦੇ ਵੀ ਕਿੱਲੇ, ਪ੍ਰਤੱਖ ਵੀ। ਕਈਆਂ ਤਾਂ ਗੁਰੂ ਗ੍ਰੰਥ ਸਾਹਿਬ ਬਾਰੇ ਗਿਆਨ ਹੀ ਨਹੀਂ, ਉੱਠ ਕੇ ਖੜ੍ਹੇ ਨਹੀਂ ਹੁੰਦੇ, ਸਤਿਕਾਰ ਨਹੀਂ ਕਰਦੇ ਅਤੇ ਆਪਣੇ ਕਰਮਾਂ ਦਾ ਫਲ ਭੋਗਦੇ ਨੇ। ਅਤੇ ਫਿਰ ਅੱਗੇ ਗਏ, ਫਿਰ ਅੱਗੇ ਦੇਖੇ ਜਿਵੇਂ ਸੂਰ ਦਾ ਮੂੰਹ ਹੁੰਦਾ, ਸੂਰਾਂ ਦੇ ਮੂੰਹ ਵਾਲੇ ਬੰਦੇ ਵੇਖੇ ਜਿਹੜੇ ਨਿੰਦਿਆ ਕਰਦੇ ਸੀ, ਉਹਨਾਂ ਨੂੰ ਰੱਬ ਸੂਰ ਬਣਾ ਦਿੰਦਾ, ਕਹਿੰਦੇ ਗੰਦਗੀ ਖਾਈ ਜਾਓ। ਫਿਰ ਅੱਗੇ ਮਹਾਰਾਜ ਸਾਹਿਬ ਜੀ ਗਏ ਤਾਂ ਕੀ ਵੇਖਦੇ? ਜੋ ਸਤਿਗੁਰੂ ਸਾਹਿਬ ਜੀ ਤੋਂ ਬੇਮੁੱਖ ਨੇ ਉਹਨਾਂ ਦੇ ਪਿੱਛੇ ਨੂੰ ਮੂੰਹ ਵੇਖੇ। ਅਤੇ ਫਿਰ ਅੱਗੇ ਗਏ ਤਾਂ ਕਈ ਲੜਕੀਆਂ ਆਦਮੀਆਂ ਸਹਿਕਦਿਆਂ ਦਾ ਮਾਸ ਵੜ ਵੜ ਕੇ ਖਾ ਰਹੀਆਂ ਸੀ। ਪੁੱਛਿਆ ਤੁਸੀਂ ਕੌਣ ਹੋ? ਕਹਿੰਦੀਆਂ ਇਹਨਾਂ ਸਾਡੇ ਪਿਓਆਂ ਨੇ ਸਾਨੂੰ ਮੁੱਲ ਵੇਚਿਆ ਸੀ, ਸਾਡੇ ਅੰਦਰ ਇੱਛਾ ਸੀ ਕਿ ਇਹਨਾਂ ਨੇ ਸਾਡਾ ਮਾਸ ਮੁੱਲ ਵੇਚਿਆ, ਇਹਨਾਂ ਦਾ ਮਾਸ ਅਸੀਂ ਵੀ ਮੁੱਲ ਵੇਚੀਏ। ਉਹ ਸਾਡੀ ਇੱਛਾ ਪੂਰੀ ਕਰਨ ਵਾਸਤੇ ਕਰਤਾਰ ਨੇ ਉਹ ਸਾਡੇ ਪਿਓ ਸਾਨੂੰ ਦਿੱਤੇ ਨੇ, ਅਸੀਂ ਇਹਨਾਂ ਦਾ ਮਾਸ ਵੜ ਵੜ ਕੇ ਖਾਂਦੀਆਂ, ਇਹਨਾਂ ਨੇ ਸਾਡੇ ਰੁਪਏ ਲਏ ਸੀ। ਇਹ ਸੁਣ ਕੇ ਸਤਿਗੁਰੂ ਸਾਹਿਬ ਜੀ ਅੱਗੇ ਗਏ ਅਤੇ ਅੱਗੇ ਰਹਿ ਰਾਜ ਸਾਹਿਬ ਦੇ ਵੇਲੇ ਮਹਾਤਮਾ ਸੱਚਖੰਡ ਵੱਲੋਂ ਥੱਲੇ ਨੂੰ ਉਤਰ ਕੇ ਆ ਰਹੇ ਸੀ। ਪੁੱਛਿਆ ਤੁਸੀਂ ਕੌਣ? ਕਹਿੰਦੇ ਅਸੀਂ ਸੁੰਨ ਸਮਾਧੀ ਹਾਂ। ਸਤਿਗੁਰਾਂ ਕਿਹਾ ਤੁਹਾਡੇ ਵਿੱਚ ਕਿੰਨੀ ਕੁ ਤਾਕਤ ਆ? ਉਹ ਕਹਿੰਦੇ ਮਹਾਰਾਜ ਸਾਹਿਬ ਜੀ ਸਾਡੇ ਸਰੀਰ ਨਾਲ ਕੰਨ ਲਾ ਕੇ ਦੇਖੋ। ਸਤਿਗੁਰੂ ਸਾਹਿਬ ਨੇ ਜਦੋਂ ਕੰਨ ਲਾਏ ਤਾਂ ਉਹਨਾਂ ਦੇ ਰੋਮਾਂ ਵਿੱਚੋਂ ਜਾਪ ਹੋਵੇ। ਮਹਾਰਾਜ ਜੀ ਕਹਿੰਦੇ ਹੁਣ ਕਿਉਂ ਚੱਲੇ ਆਇਓ? ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਦਾ ਸੋਦਰ ਉਚਾਰਨ ਕੀਤਾ ਉਦੋਂ ਦਾ ਸੱਚਖੰਡ ਵਿੱਚ ਵੀ ਰਹਿ ਰਾਜ ਸਾਹਿਬ ਦਾ ਪਾਠ ਹੁੰਦਾ, ਅਸਾਂ ਨੇ ਸੋਦਰ ਨਹੀਂ ਸੀ ਪੜ੍ਹਿਆ, ਮਾਣ ਵਿੱਚ ਰਹੇ ਕਿ ਅਸੀਂ ਸਿਮਰਨ ਕਰਦੇ ਹਾਂ, ਸਾਨੂੰ ਕੀ ਲੋੜ ਹੈ, ਅੱਜ ਕੱਲ੍ਹ ਵੀ ਕਈ ਕਹਿੰਦੇ ਆ ਬਾਣੀ ਦੀ ਲੋੜ ਹੀ ਨਹੀਂ, ਨਿਤਨੇਮ ਦੀ ਲੋੜ ਹੀ ਨਹੀਂ, ਇਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ ਕੀ ਬਣਨਾ ਤੁਹਾਡਾ, ਅੱਗੇ ਗਏ ਸੰਜਾਬ ਸਨ ਚੋਟਾਂ ਖਾਸੀ ਕੌਣ। ਇਸ ਕਰਕੇ ਸਾਨੂੰ ਉਦੋਂ ਦਾ ਸੋਦਰ ਤੇ ਦੇ ਵਕਤ ਸੱਚਖੰਡ ਵਿੱਚ ਰਹਿਣਾ ਨਹੀਂ ਮਿਲਦਾ, ਬਾਹਰ ਕੱਢ ਦਿੰਦੇ ਨੇ ਉੱਥੋਂ, ਅਸੀਂ ਰਹਿ ਰਾਜ ਸਾਹਿਬ ਦੇ ਵੇਲੇ ਹੇਠਾਂ ਆ ਜਾਂਦੇ ਹਾਂ। ਇਸ ਪ੍ਰਕਾਰ ਇਹ ਸੋਦਰ ਦਾ ਮਹਾਤਮਾ, ਸੋਦਰ ਰਹਿ ਰਾਜ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਸੱਚਖੰਡ ਵਿੱਚ ਥਾਂ ਪ੍ਰਾਪਤ ਕਰਨ ਲਈ। ਕੀਰਤਨ ਸੋਹਿਲਾ, ਅੰਤ ਨੂੰ ਜਮਾਂ ਤੋਂ ਬਚਣ ਵਾਸਤੇ ਤੇ ਜੀਵ ਬੇਗਤ ਹੋ ਕੇ ਨਹੀਂ ਮਰਦਾ, ਕੀਰਤਨ ਸੋਹਿਲਾ ਪੜ੍ਹਨੇ ਕਰਕੇ ਭੈੜੀ ਚਿਤਵਣੀ ਤੇ ਭੈੜਾ ਸੁਪਨਾ ਨਹੀਂ ਆਉਂਦਾ। ਸੋ ਇਹ ਉਦੋਂ ਦੀ ਗੱਲ ਹੈ ਜਦੋਂ ਭੇਡਾ ਚਾਰਨ ਵਾਲਾ ਇੱਕ ਅਯਾਲੀ ਜਦੋਂ ਪ੍ਰੇਮ ਦੇ ਨਾਲ ਕੀਰਤਨ ਸੋਹਿਲਾ ਪੜ੍ਹਦਾ ਸੀ ਤਾਂ ਗੁਰੂ ਨਾਨਕ ਦੇਵ ਸਾਹਿਬ ਚਰਨਾਂ ਤੇ ਝਰੀਟਾਂ ਆ ਗਈਆਂ, ਕਰਤਾਰਪੁਰ ਸਾਹਿਬ ਬੈਠੇ ਸੀ। ਗੁਰੂ ਅੰਗਦ ਦੇਵ ਸਾਹਿਬ ਨੇ ਜੀ ਨੂੰ ਬੁਲਾ ਕੇ ਕਿਹਾ ਕਿ ਉਹ ਸਿੱਖ ਨੂੰ ਬੁਲਾ ਕੇ ਲਿਆਓ। ਅਯਾਲੀ ਆਇਆ, ਜਦੋਂ ਪੁੱਛਿਆ, ਸਿੱਖਾ ਤੁਰਦਾ ਫਿਰਦਾ ਤੂੰ ਗੁਰਬਾਣੀ ਪੜ੍ਹਨਾ, ਬਾਣੀ ਜਦੋਂ ਪੜ੍ਹਦਾ ਤੇਰੇ ਨਾਲ ਅਸੀਂ ਅੰਗ ਸੰਗ ਹੁੰਦੇ ਹਾਂ। ਇਹ ਵੀ ਗੱਲ ਸੱਚੀ ਹੈ, ਜਦੋਂ ਆਪਾਂ ਕੋਈ ਵੀ ਕਿਸੇ ਵੀ ਪਾਤਸ਼ਾਹ ਦਾ ਪਾਠ ਕਰਦੇ ਹਾਂ ਉਹ ਪਾਤਸ਼ਾਹ ਆਪਣੇ ਕੋਲ ਹੀ ਹੁੰਦੇ ਨੇ ਉਦੋਂ, ਬਸ ਗੱਲ ਵੀ ਆਪਣੀ ਅੱਖ ਨਹੀਂ ਹੈ ਦੇਖਣ ਵਾਲੀ, ਤੇਰੇ ਕੰਡੇ ਲੱਗਣ ਤੋਂ ਅਸੀਂ ਆਪ ਚਰਨਾਂ ਤੇ ਕੰਡੇ ਖਾ ਲਏ। ਹੁਣ ਅੱਜ ਤੋਂ ਇਹ ਨੇਮ ਕਰ ਲਓ, ਜਿਸ ਵਕਤ ਬਰਾਜਣਾ ਹੋਵੇ ਉਸ ਵਕਤ ਪੰਜ ਇਸ਼ਨਾਨਾਂ ਕਰਕੇ ਆਸਣ ਤੇ ਬੈਠ ਕੇ ਕੀਰਤਨ ਸੋਹਲੇ ਦਾ ਪਾਠ ਕਰਿਆ ਕਰੋ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖ ਸੁਦਾਗਰ ਦੀ ਰੱਖਿਆ ਕੀਤੀ, ਲੋਹੇ ਦਾ ਕਿਲਾ ਹੋ ਗਿਆ ਸੀ ਕੀਰਤਨ ਸੋਹਲਾ ਪੜ੍ਹਨ ਕਰਕੇ। ਇਸ ਪ੍ਰਕਾਰ ਇਸ ਗੁਰਬਾਣੀ ਦਾ ਮਹਾਤਮਾ, ਇਸ ਤੋਂ ਬਿਨਾਂ ਹੋਰ ਪੰਜ ਗ੍ਰੰਥੀ ਤੇ ਹੋਰ ਜਿੰਨੀ ਬਾਣੀ ਪੜ੍ਹੀ ਜਾਏ ਲਾਭ ਹੀ ਲਾਭ ਹੈ। ਸਦਾ ਵਾਸਤੇ ਅੰਮ੍ਰਿਤ ਦੀ ਰਹਿਤ ਨੂੰ ਰੱਖੋ ਤੇ ਬਾਣੀ ਦੇ ਨਿਜਮੀ ਹੋਵੋ। ਇੱਕ ਓਂਕਾਰ ਤੋਂ 18-10-20 ਤੱਕ ਅੱਖਰ ਅੱਖਰ ਤੇ ਭਾਵਨਾ ਕਰਨੀ ਹੈ।